श्रीमान संत बाबा जरनैल सिंह जी खालसा पिंडरां वाले जी अपने विचार रख रहे हैं, उन्हां दे विचार सरवण करो। बोले सो निहाल।
सतगुरु गरीब नवाज सच्चे पातशाह जी दी पवित्र गोद विच सजे हुए गुरु रूप गुरु खालसा साहिब संत जीओ, वाहिगुरु जी का खालसा वाहिगुरु जी की फतेह। सतगुरु जी दी गोद सज के आप जी ने गुरमुखां दे पासों सुंदर विचार सुने हन, वड भागी बने हां। अखबारों दे विच चर्चा अनेक प्रकार की चल रही है। हुण दे समें तों कुछ चिर पहलां मिनिस्टरी दे विच रहे होए मिनिस्टरां ने अनेक प्रकार दियां अफवाहां उड़ा के अकाली दल नूं फुट दा शिकार बनाउण दी कोशिश कीती, पर ओह कोशिशां करदे करदे जिवें गुरु साहिब दा फरमान है मन की माही माहे रही वाली हालत उन्हां दी हो गई। जिहड़े लोग ये गल्लां कर रहे सन कि सिख कौम दियां खुशियां सफलता सहित चल रहे धर्मजत मोर्चे की प्राप्ति दियां खुशियां कुछ दिनों दे विच विच मिट्टी विच मिला दित्तियां जाणगियां, पर गुरु साहिब का फरमान है नर चाहत तश और की और भई बना दिंदा सतगुरु। जिहड़े मनुख ने यह गल्लां कहणियां शुरू कीतियां सन उस नूं अपने आप का चेता नहीं सी कि मेरे नाल किस तरह बीतेगी, पर उस दे बीतण दे संबंध विच एक दिन अगे भी दास ने बेनती कीती सी, अज भी करांगा। इंदिरा गांधी दा प्रधानमंत्री दा एक बयान आया सी कल दे अखबारां विच, बड़े भारी घबराहट विच आ के उसने नुक्ताचीनी करनी आरंभ कीती। मैनू अज पता भी लगा कुछ प्रेमियों तो अखबारां वालियां तो कि शायद उसकी प्रेस मीटिंग जिहड़ी है ये तीन साल पिछों दसदे सी होई है, उस तरह खबरां भावें उहदियां नित हुंदियां है। ते जदों उन्हां ने पुछिया कि पिंडरां वाले ने आ गल स्टेज तो कही है कि 1,70,000 की गिरफ्तारी दे के 150 सिंघां दीआं शहीदियां उपरंत भी श्रोमणी अकाली दल वालों कहण ते कमेटी वालों कहण ते संप्रदावां अते आपोजिशन पार्टियां वालों कहण दे बावजूद भी पंजाब दे मुख्यमंत्री नूं नहीं बदलिया गया। उहदा कारण की सी? कारण इक इह सी कि बटरूपीए रूप विच पग वाले नूं मुखी बना के ते बाकी जे सारे सिखां दीआं पग्गां लुहाउण दी इह चाहवान सी। जिन्ना चिर तां उह लुहाउंदा रहा सिखां दीआं पग्गां लथदीआं रहीआं, सिखां दीआं धीआं भैणां दी इज्जत लुट्टीदी रही बाजारां ते पिंडां विच, तदों तक तां कदे विदेश यात्रा ते कदे होर तरां दे अल्टीमेटम कदे किसी प्रकार दे आने बहाने बनाउंदी रही। पर जदों कोई ऐसा समां आया हिंदू बरादरी नाल संबंध रखण वाले लोकां नूं किसे ने छिया सत्ता नूं मार दिता, जिस दी निखेधी सारे सिखां ने कीती, निखेधी करन दे बावजूद भी उहनां सत्तां दा इन्ना भारी दुख होया इस नूं, जिथे पग्गां वालियां दे 150 शहीद सिंघां दे खून तों प्रभावित नहीं होई, 16 महीने मोर्चा चलिया महसूस नहीं कीता, कोई लोड़ नहीं समझी कि एक बंदे नूं बदलिया जावे, पर जदों उन्हां सत्तां दा खून डुलिया तां खालसा जी 8 पैर भी नहीं कट सकी। अपना खून डुले ते 16 महीने लंघ सकदे आ, बंदा नहीं बदलिया जा सकता, पर जे टोपी वाले दा खून डुले ते 8 पैर नहीं लंघ सकदे, सारी मिनिस्ट्री तोड़ी जा सकती है। ओह लौंगोवाल साहब ने तां तोड़नी नहीं सी ना पिंडरां वालिया ने, मिनिस्ट्री नूं तोड़न दी ताकत इहदे हाथ च सी दिल्ली। उन्हां सत्तां तों वरतण तों किवें चेता, सत्तां दे मरण तों ताकत नूं वरतण दा किवें चेता आया, ਸਿੱਖਾਂ ਦੇ 1,70,000 ਗ੍ਰਿਫਤਾਰੀ ਤੇ 150 ਸ਼ਹੀਦਾਂ ਦੀ ਸ਼ਹਾਦਤ ਤੋਂ ਪਿੱਛੋਂ ਵੀ ਵਰਤਣ ਦਾ ਚੇਤਾ ਕਿਉਂ ਭੁੱਲ ਗਿਆ? ਉਹਦਾ ਕਾਰਨ ਹੈ ਕਿ ਪੱਗ ਦਸਤਾਰ ਨੂੰ ਤੇ ਦਾੜੇ ਕਸ਼ਹਿਰੇ ਕਿਰਪਾਨ ਨੂੰ ਇਹ ਸਰਕਾਰ ਵੇਖਣਾ ਪਸੰਦ ਨਹੀਂ ਕਰਦੀ। ਮੈਂ ਇਸ ਤੋਂ ਸਟੇਜ ਤੱਕ ਮੈਨੂੰ ਬੋਲ ਦਿੱਤਾ, ਅਖਬਾਰਾਂ ਵਿਚ ਵੀ ਖ਼ਬਰਾਂ ਕੁਝ ਭੰਨ ਤੋੜ ਕੇ ਕਈਆਂ ਨੇ ਦੇ ਦਿੱਤੀਆਂ ਕਿਸੇ ਹੋਰ ਢੰਗ ਨਾਲ। ਜਦੋਂ ਪ੍ਰੈਸ ਵਾਲਿਆਂ ਨੇ ਇਸ ਨੂੰ ਪੁੱਛਿਆ ਤੇ ਘਬਰਾ ਕੇ ਕਹਿਣ ਲੱਗੀ ਕਿ ਜਿਹੜਾ ਪਿੰਡਰਾਂ ਵਾਲੇ ਨੇ ਗੱਲ ਕਹੀ ਹੈ ਇਹ ਮੇਰੇ ਮਨ ਵਿਚ ਨਹੀਂ, ਮੈਨੂੰ ਹਿੰਦੂ ਸਿੱਖਾਂ ਨਾਲ ਇੱਕੋ ਜਿਹਾ ਪਿਆਰ ਹੈ। ਇਹ ਤਾਂ ਦੁਨੀਆਂ ਜਾਣਦੀ ਹੈ ਇੱਕੋ ਜਿਹਾ ਪਿਆਰ ਹੈ ਕਿ ਜਾਂ ਵੱਧ ਘੱਟ ਹੈ। ਇੱਕੋ ਜਿਹੇ ਪਿਆਰ ਦਾ ਸਬੂਤ ਇਹ ਦੇ ਨਹੀਂ ਸਕੇਗੀ ਕੇਵਲ ਹਕੂਮਤ ਦੇ ਨਸ਼ੇ ਵਿਚ ਆ ਕੇ ਭਾਵੇਂ ਝੰਗੋਜੋਰੀ ਨਾਲ ਅਖਬਾਰਾਂ ਵਿਚ ਟੈਲੀਵਿਜ਼ਨ ਤੇ ਰੇਡੀਓ ਤੇ ਪ੍ਰਾਪਤਗੰਡਾ ਕਰੀ ਜਾਵੇ, ਅਸੂਲਨ ਤੌਰ ਤੇ ਅਸਲੀਅਤ ਤੌਰ ਤੇ ਪ੍ਰਗਟ ਕਰਕੇ ਨਹੀਂ ਵਿਖਾ ਸਕੇਗੀ। ਮੈਂ ਪੁੱਛਣਾ ਚਾਹੁੰਦਾ ਹਾਂ ਇਸ ਨੂੰ ਪ੍ਰਧਾਨ ਮੰਤਰੀ ਨੂੰ, ਜਿਹੜਾ ਇਹ ਕਹਿੰਦੀ ਹੈ ਕਿ ਮੇਰਾ ਇੱਕੋ ਜਿਹਾ ਪਿਆਰ ਹੈ, ਮੇਰੇ ਮਨ ਚ ਕੋਈ ਵਿਤਕਰਾ ਨਹੀਂ। ਅਸ਼ੋਕ ਕੁਮਾਰ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਪਟਿਆਲੇ ਵਿਚ, ਕਿਸੇ ਸਿੱਖ ਨੇ ਇਹ ਨਹੀਂ ਕਿਹਾ ਚੰਗਾ ਹੋ ਗਿਆ। ਨਿਖੇਧੀ ਵੀ ਕੀਤੀ ਗਈ ਜ਼ਿੰਮੇਵਾਰਾਂ ਵੱਲੋਂ, ਉਹਦੀ ਲਾਸ਼ ਦਾ ਸੰਸਕਾਰ ਕਰਨ ਤੋਂ ਪਹਿਲਾਂ ਜੁਡੀਸ਼ਲੀ ਜਾਂਚ ਦਾ ਹੁਕਮ ਦੇ ਦਿੱਤਾ ਗਿਆ ਸੀ। ਇੱਕ ਬੰਦਾ ਮਰਿਆ ਪੁਲਿਸ ਦੀ ਗੋਲੀ ਨਾਲ, ਤੇ ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਸਟੇਜ ਤੋਂ ਤੇ ਜ਼ਿੰਮੇਵਾਰੀ ਨਾਲ ਪੁੱਛਦਾ ਹਾਂ ਕਿ ਬੀਬੀ ਜੇ ਤੈਨੂੰ ਪੱਗਾਂ ਵਾਲਿਆਂ ਦਾ ਸਤਿਕਾਰ ਹੈ ਤੇ 150 ਸਿੰਘਾਂ ਦਾ ਖੂਨ ਡੁੱਲਿਆ, ਕਿੰਨੇ ਦਿਨ ਅਕਾਲੀ ਦਲ ਨੇ ਮੰਗ ਕੀਤੀ ਕਿ ਜੁਡੀਸ਼ਲੀ ਜਾਂਚ ਦਾ ਹੁਕਮ ਕਰੋ ਤੇ ਜਾਂਚ ਕਰਵਾਵੋ ਕਿ 150 ਸਿੱਖਾਂ ਦੇ ਡੁੱਲੇ ਹੋਏ ਖੂਨ ਤੋਂ ਪਿੱਛੋਂ ਵੀ ਹੁਣ ਤੱਕ ਜੁਡੀਸ਼ਲੀ ਜਾਂਚ ਕਰਵਾਉਣ ਦਾ ਹੁਕਮ ਲਾਗੂ ਹੋਇਆ? ਇਹਦਾ ਜਵਾਬ ਦੇ ਸਕਦੀ ਹੈ ਤੇ ਅਖਬਾਰਾਂ 'ਚ ਦੇਵੇ, ਰੇਡੀਓ 'ਤੇ ਦੇਵੇ, ਟੈਲੀਵਿਜ਼ਨ 'ਤੇ ਦੇਵੇ, ਸਿੱਧ ਕਰੇ ਮੈਂ ਹੁਕਮ ਕੀਤਾ। ਜੇ ਮਹਿਤੇ ਵਾਲੇ ਕਾਂਡ ਦਾ ਹੁਕਮ ਹੋਇਆ ਸੀ ਉਹ ਜਾਂਚ ਹੋ ਗਈ, 4 ਮਹੀਨੇ ਤੋਂ ਉੱਪਰ ਹੋ ਗਿਆ ਸਮਾਂ, ਖਾਲਸਾ ਵੀ ਫੈਸਲਾ ਹੋਏ ਨੂੰ ਅਦਾਲਤ ਵਿੱਚ, ਤੇ ਉਹ ਜਿਹੜਾ ਹੁਕਮ ਹੈ ਉਹਨੂੰ ਨੱਪ ਕੇ ਰੱਖੀ ਬੈਠੀ ਆ, ਕਿਉਂਕਿ ਜਿਨ੍ਹਾਂ ਬੁੱਚੜ ਸੁਭਾਅ ਵਾਲੇ ਅਫੀਸਰਾਂ ਨੇ 18 ਨੌਜਵਾਨਾਂ ਦਾ ਖੂਨ ਪੀਤਾ ਮਹਿਤੇ 20 ਸਤੰਬਰ ਨੂੰ ਮੇਰੀ ਗ੍ਰਿਫਤਾਰੀ ਵਾਲੇ ਦਿਨ ਮੇਰੇ ਪਿੱਛੋਂ, ਉਹ ਸਾਰਾ ਹੀ ਫੈਸਲਾ ਗੌਰਮੈਂਟ ਦੇ ਉਲਟ ਜਾਂਦਾ ਹੈ, ਉਹਨੂੰ ਨੱਪੀ ਬੈਠੀ ਹੈ ਤੇ ਕਹਿੰਦੀ ਮੇਰੇ ਮਨ 'ਚ ਦਰਦ ਬਹੁਤ ਹੈ। ਦਰਦ ਹੈ ਨਹੀਂ, ਪੈਦਾ ਭਾਵੇਂ ਹੋ ਜਾਵੇ ਗੁਰੂ ਦੀ ਕਿਰਪਾ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੂਪ ਨੂੰ ਚੰਦੋ ਕਲਾਂ ਵਿਖੇ 14 ਸਤੰਬਰ ਸੰਨ 1981 ਨੂੰ ਲਾਲਾ ਜਗਤ ਨਾਰਾਇਣ ਦੀ ਮੌਤ ਤੋਂ 5 ਦਿਨ ਪਿੱਛੋਂ ਖਾਲਸਾ ਜੀ ਅਗਨ ਭੇਟ ਕੀਤਾ ਗਿਆ। ਆ ਭੱਤੀ ਨੇ ਕੀਤਾ ਸੀ ਜਿਹੜਾ ਹਸਪਤਾਲ ਸੀ, ਕਹਿੰਦੇ ਨਿਕਲ ਗਿਆ ਉੱਥੋਂ। ਸੋ ਖਾਲਸਾ ਜੀ ਉਸ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਲੋਕਾਂ ਨੂੰ ਸਟੇਨਾਂ ਦੀ ਛਾਂ ਦੇ ਥੱਲੇ ਰੱਖਿਆ ਜਾ ਰਿਹਾ ਤੇ ਰੱਖਿਆ ਸੀ ਹੁਣ ਤੱਕ, ਗਾਂ ਵੀ ਛਾਂ ਯਤਨ ਕਰਨਗੇ ਰੱਖਣ ਦਾ। 80 ਸਾਲ ਦਾ ਧੇਲੇ ਦਾ ਲਾਲਾ ਮਰ ਗਿਆ, ਉਹਦੇ ਕੇਸ ਦੀ ਇਨਕੁਆਇਰੀ ਵੀ ਹੋ ਗਈ, ਫੈਸਲਾ ਵੀ ਹੋ ਗਿਆ। ਫੈਸਲੇ ਤੋਂ ਪਿੱਛੋਂ 1 ਬਰੀ ਤੇ 1 20 ਸਾਲ ਕੈਦ ਹੋਇਆ, ਤੇ ਜਿਹੜਾ ਸਵਰਨ ਸਿੰਘ ਬਰੀ ਹੋਇਆ ਉਹਦੇ ਬਾਰੇ ਦੁਬਾਰਾ ਰਿਟ ਕਰ ਦਿੱਤੀ, ਸਾਨੂੰ ਪੂਰਾ ਫੈਸਲਾ ਨਹੀਂ ਮਿਲਿਆ। ਇੰਦਰਾ ਤੈਨੂੰ ਉਹਦਾ ਤਾਂ ਦਰਦ ਹੈ, ਪਰ ਕੀ ਸਾਡੇ ਇਸ਼ਟ ਨੂੰ ਅੱਗ ਲੱਗੀ ਹੈ? ਇਹ ਕੋਸ਼ਿਸ਼ ਕੀਤੀ ਹੈ ਸਾਨੂੰ 1981 ਤੋਂ ਲੈ ਕੇ 83 ਤੱਕ ਹੁਣ ਤੱਕ ਕਿ ਸਿੱਖਾਂ ਦੇ ਇਸ਼ਟ ਨੂੰ ਅੱਗ ਲੱਗੀ, ਉਹਦੀ ਇਨਕੁਆਇਰੀ ਆਰੰਭ ਹੀ ਕਰਵਾ ਦੇਣਾ। ਕਹਿੰਦੇ ਦਰਦ ਬੜਾ, ਇਹ ਸੋਚਣ ਵਾਲੀ ਲੋੜ ਹੈ ਖਾਲਸਾ ਜੀ, ਕੇਵਲ ਜੋਸ਼ ਵਾਸਤੇ ਜਾਂ ਕਿਸੇ ਨੂੰ ਗਰਮ ਕਰਨ ਵਾਸਤੇ ਗੱਲਾਂ ਨਹੀਂ, ਦਲੀਲਾਂ ਇਹਦਾ ਉੱਤਰ ਦੇਵੇ। ਮੈਂ ਇੱਥੇ ਸਟੇਜ ਤੋਂ ਖੜੋ ਕੇ ਪੁੱਛਣਾ ਚਾਹੁੰਦਾ ਸੰਗਤਾਂ ਦੇ ਸਾਹਮਣੇ ਆ ਕੇ, ਆਪਦੀਆਂ ਸਟੇਜਾਂ ਤੇ ਖੜੋ ਕੇ ਅਖਬਾਰਾਂ 'ਚ ਉੱਤਰ ਦੇਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਦੀ ਬੇਅਦਬੀ ਦੀ ਇਨਕੁਆਇਰੀ ਕਿਉਂ ਆਰੰਭ ਨਹੀਂ ਹੋਈ ਤੇ ਲਾਲੇ ਦੀ ਇਨਕੁਆਇਰੀ ਕਿਉਂ ਸੰਪੂਰਨ ਹੋ ਗਈ। ਬਾਕੀ ਉਹ ਕਹਿੰਦੀ ਹੈ ਮੈਂ ਬੜੀ ਇਨਸਾਫ਼ ਪਸੰਦ ਇਸਤਰੀ ਹਾਂ, ਇਹ ਦੱਸ ਸਕਦੀ ਹੈ ਸਾਨੂੰ 1947 ਤੋਂ ਲੈ ਕੇ ਹੁਣ ਦੇ ਸਮੇਂ ਤੱਕ ਮਿਲਟਰੀ ਦੇ ਵਿੱਚ ਕਿਸੇ ਵੀ ਸਿੱਖ ਅਫੀਸਰ ਨੇ 1 ਵੀ ਹਿੰਦੂ ਨੌਜਵਾਨ ਨੂੰ ਮਾਰਿਆ ਹੋਵੇ? ਪਰ ਸਿੱਖਾਂ ਨੂੰ ਕੀ ਹੋਇਆ, ਅਟਾਰੀ ਬਾਰਡਰ ਤੇ ਸਟੇਨਗਨ ਇੱਕ ਗਵਾਚ ਗਈ। ਉਹਦੇ ਸਬੰਧ ਵਿੱਚ ਸੀਤਲ ਸਿੰਘ ਨਾਮ ਵਾਲੇ ਵਿਅਕਤੀ ਨੂੰ ਪਕੜਿਆ ਗਿਆ। ਹਿੰਦੂ ਅਫੀਸਰ ਉਸਦੇ ਉੱਪਰ ਸੀ। ਉਸਨੇ ਆਪਣੀ ਮੌਜੂਦਗੀ ਵਿੱਚ ਆਪਣੇ ਕੋਲ ਹੁੰਦਿਆਂ ਹੋਇਆਂ ਸੀਤਲ ਸਿੰਘ ਦੇ ਮੂੰਹ ਵਿਚ ਖਾਲਸਾ ਜੀ ਵੇਸ਼ਟਾ ਪਾਇਆ ਗਿਆ, ਗੰਦਗੀ ਪਾਈ ਗਈ, ਅੱਖਾਂ ਵਿਚ ਮਿਰਚਾਂ ਪਾਈਆਂ ਗਈਆਂ, ਬਾਹਾਂ ਚੀਰ ਕੇ ਲੂਣ ਨਾਲ ਭਰੀਆਂ ਗਈਆਂ, ਕਿੱਕਰ ਦੀਆਂ ਸੂਲਾਂ ਹਰੀਆਂ ਵੱਢ ਕੇ ਟਹਿਣੀਆਂ ਉਹ ਵਿਛਾ ਕੇ ਤੇ ਸੀਤਲ ਸਿੰਘ ਦੀਆਂ ਬਾਹਾਂ ਬੰਨ ਕੇ ਲੱਤਾਂ ਤੋਂ ਫੜ ਕੇ ਪਹਿਲਾਂ ਉਸ ਪਾਸੇ ਨੂੰ ਫਿਰ ਇਸ ਪਾਸੇ ਨੂੰ ਸੂਲਾਂ ਦੇ ਉੱਪਰ ਦੀ ਖਿੱਚਿਆ ਗਿਆ ਕਿ ਉਹਦੀ ਇਨਕੁਆਇਰੀ ਪੂਰੀ ਹੋ ਗਈ ਹੈ। ਸਟੇਨਗਨ ਤਾਂ ਲੱਭ ਗਈ ਡਰੇਨ ਵਿੱਚੋਂ, ਗੰਦੇ ਨਾਲੇ ਵਿੱਚੋਂ, ਤੇ ਬੀਬੀ ਇੰਦਰਾ ਅਸੀਂ ਤੈਨੂੰ ਪੁੱਛਣਾ ਚਾਹੁੰਦੇ ਹਾਂ, ਸੀਤਲ ਸਿੰਘ ਸਾਨੂੰ ਦੇ ਜੇ ਤੂੰ ਇਨਸਾਫ ਪਸੰਦ ਹੈ, ਤੇਰੀ ਬਰਾਦਰੀ ਦੇ ਲੋਕਾਂ ਨੇ ਮਾਰਿਆ ਉਹਨੂੰ, ਦੋ ਬੈਰਲਾਂ ਗਵਾਚੀਆਂ ਮੇਰਠ ਵਿੱਚ, ਸੰਗਤਾਂ ਤੋਂ ਪਤਾ ਲੱਗਾ ਮੇਰਠ ਵਾਲੀਆਂ ਤੋਂ ਕਿ ਦੋਵੇਂ ਬੈਰਲਾਂ ਰਾਈਫਲ ਦੀਆਂ ਹਿੰਦੂ ਦੀ ਬੈਰਕ ਵਿੱਚੋਂ, ਹਿੰਦੂ ਦੇ ਕਮਰੇ ਵਿੱਚੋਂ ਮਿਲ ਗਈਆਂ ਤੇ ਕੁੱਟ ਕੇ ਮਾਰ ਦਿੱਤਾ ਪਿਆਰਾ ਸਿੰਘ ਫਿਰੋਜ਼ਪੁਰ ਜ਼ਿਲ੍ਹੇ ਦਾ। ਉਹ ਬੈਰਲਾਂ ਤਾਂ ਮਿਲ ਗਈਆਂ ਤੇ ਪਿਆਰਾ ਸਿੰਘ ਕਿੱਥੋਂ ਲਿਆ ਕੇ ਦੇਵੇਗੀ? ਫਿਰ ਉਹਨੇ ਕਿਹਾ ਕਿ ਹਿੱਟ ਲਿਸਟ ਬਣਾਈ ਹੈ ਭਿੰਡਰਾਂ ਵਾਲੇ ਨੇ, ਅੱਜ ਅਖਬਾਰਾਂ 'ਚ ਤੁਸੀਂ ਉਹ ਪੜ੍ਹ ਵੀ ਲਿਆ ਹੋਵੇਗਾ। ਮੈਂ ਚੈਲੰਜ ਕੀਤਾ, ਵਾਰਨਿੰਗ ਦਿੱਤੀ ਹੈ, ਮੇਰੀ ਜ਼ਿੰਦਗੀ ਵਿੱਚ ਜੋ ਤੱਕ ਸਵਾਸ ਹੈ ਇੰਦਰਾ ਸਿੱਧ ਕਰੇ ਉਹ ਹਿੱਟ ਲਿਸਟ ਲਿਖਣ ਵਾਸਤੇ ਮੈਂ ਕਾਗਜ਼ ਕਿੱਥੋਂ ਲਿਆ, ਪੈਨ ਕਿੱਥੋਂ ਲਿਆ, ਸਿਆਈ ਦਵਾਤ ਕਿੱਥੋਂ ਲਈ ਹੈ, CBI ਨੂੰ ਲਾਵੇ ਦੀ ਪੜਤਾਲ ਤੇ, ਤੇ ਜੋ ਸਿੱਧ ਕਰ ਦੇਵੇ ਦਸਖਤ ਕੀਤੇ ਕਿਸੇ ਕਾਗਜ਼ ਉੱਪਰ ਕਿ ਬੰਦੇ ਮਾਰਨ ਵਾਸਤੇ ਨੇ ਦਸਖਤ ਕੀਤੇ ਹੈ, ਮੈਂ ਹਜ਼ੂਰ ਦੀ ਹਜ਼ੂਰੀ 'ਚ ਖੜੋ ਕੇ ਕਹਿ ਰਿਹਾ ਆਪਣਾ ਸਿਰ ਵੱਢ ਕੇ ਸੰਗਤਾਂ ਨੂੰ ਦੇ ਦੇਵਾਂਗਾ ਤੇ ਗੁਰੂ ਨਾਨਕ ਨਿਵਾਸ ਵਿੱਚੋਂ ਵੀ ਛੱਡ ਕੇ ਬਾਹਰ ਚਲਿਆ ਜਾਵਾਂਗਾ। ਪਰ ਉਹ ਦੱਸੇ ਸਬੂਤ ਦੇਵੇ, ਤੇ ਜੇ ਸਬੂਤ ਨਹੀਂ, ਅਣਖ ਤੇ ਗੈਰਤ ਹੈ, ਉਸਨੂੰ ਕੋਈ ਸ਼ਰਮ ਹੈ ਥੋੜੀ ਘਣੀ, ਤੇ ਉਹਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਕੇ ਤੇ ਬਾਜ਼ਾਰਾਂ ਵਿੱਚ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਐਡੀ ਜ਼ਿੰਮੇਵਾਰ ਅਹੁਦੇ ਤੇ ਹੋਵੇ, ਪ੍ਰਧਾਨ ਮੰਤਰੀ ਹੋਵੇ, ਤੇ ਸੁਣ ਕੇ ਆਪਦੇ ਚਹੇਤਿਆਂ ਤੋਂ ਔਰ ਰਮੇਸ਼ ਵਰਗਿਆਂ ਦੀਆਂ ਖ਼ਬਰਾਂ ਤੇ ਵਰਿੰਦਰ ਤੇ ਜਸ਼ ਵਰਗਿਆਂ ਦੀਆਂ ਤੇ ਕਹਿਣਾ ਸ਼ੁਰੂ ਕਰ ਦੇਵੇ ਜੇ ਬੜਾ ਖਤਰਨਾਕ ਹੈ, ਇਹਨੇ ਲਿਸਟ ਬਣਾਈ ਹੈ, ਕਿੱਥੇ ਹੈ ਲਿਸਟ? ਉਹ ਕੇਵਲ ਅਖਬਾਰਾਂ ਵਿੱਚ ਹੈ, ਪਰ ਜੇ ਲਿਸਟ ਇਹਨੇ ਕਿਹਾ ਬਣਾਈ ਹੈ, ਇਹਨੂੰ ਕਿਤੋਂ ਪਤਾ ਲੱਗਾ? ਉਹਨਾਂ ਪਤਾ ਕਰਨ ਵਾਲੇ ਬੰਦਿਆਂ ਨੂੰ ਫੜੇ, ਜਿਸ ਤਰ੍ਹਾਂ ਇੰਟਰੋਗੇਸ਼ਨ ਦੂਜੇ ਸਿੰਘਾਂ ਨੂੰ ਕੀਤਾ ਜਾਂਦਾ ਉਹਨਾਂ ਨੂੰ ਕਰੇ, ਤੇ ਉਹ ਗਾਂ ਦੱਸਣ ਵੀ ਕਿੱਥੇ ਕਾਗਜ਼ ਹੈ, ਤੇ ਉਹ ਕਾਗਜ਼ ਲਿਆ ਕੇ ਤੇ ਮੈਨੂੰ ਵਿਖਾਵੇ, ਮੈਂ ਹੱਥਕੜੀ ਲਵਾ ਕੇ ਬਾਹਰ ਜਾਵਾਂਗਾ। ਇੰਨਾ ਝੂਠ, ਜਿਹੜਾ ਬੰਦਾ ਇਨਸਾਫ ਦੀ ਕੁਰਸੀ ਤੇ ਬੈਠ ਕੇ ਆਪਣੀ ਜ਼ਿੰਮੇਵਾਰੀ ਦੀ ਕੁਤਾਹੀ ਕਰਦਾ ਹੈ ਕਿ ਉਹ ਮਨੁੱਖ ਹੋਣ ਦਾ ਹੱਕਦਾਰ ਹੈ। ਦੂਜਾ ਹਥਿਆਰਾਂ ਬਾਰੇ ਸੀ, ਉਹਨੇ ਕਿਹਾ ਜੀ ਕਿ ਮੈਂ ਵੇਖਿਆ ਇੱਥੇ, ਆਪਣਾ ਵੇਖਿਆ ਨਹੀਂ ਸੁਣਿਆ, ਮੈਨੂੰ CID ਤੋਂ ਪਤਾ ਲੱਗਾ ਸਿੰਘ ਹਥਿਆਰ ਲਈ ਫਿਰਦੇ ਹੈ, ਤੇ ਮੈਂ ਪੁੱਛਣਾ ਚਾਹੁੰਦਾ ਵੀ ਹਥਿਆਰ ਖੁਸਰਿਆਂ ਕੋਲੇ ਹੁੰਦੇ ਆ ਕਿ ਮਰਦਾਂ ਕੋਲੇ? ਅਸੀਂ ਤੇਰੇ ਸਿੱਖ ਨੀ ਬੀਬੀ ਇੰਦਰਾ, ਤੇ ਨਾ ਤੇਰੇ ਪਿਓ ਦੇ ਹੈ, ਅਸੀਂ ਸਿੱਖ ਹਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ। ਅਸੀਂ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਸਾਡੇ ਪਿਤਾ ਦਾ ਹੁਕਮ ਹੈ ਬਿਨਾ ਸ਼ਾਸਤਰ ਕੇ ਸਿੰਘ ਨਰੰਗ ਭੇਡ ਜਾਣੋ, ਗਹਿ ਕਾਨ ਤਾਕੋ ਕਿਤੇ ਲੈ ਸੁਧਾਨੋ, ਇਹੀ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਾਸਤਰ ਕੇ ਸਿੰਘ ਨਾ ਦੇਵੋ ਦਿਦਾਰੇ। ਅਸੀਂ ਦਰਸ਼ਨ ਕਰਨੇ ਹਰਿਮੰਦਰ ਸਾਹਿਬ ਤੇ ਮਹਾਰਾਜ ਕਹਿੰਦੇ ਸਾਡੇ ਕੋਲੇ ਆਏ ਹੋ ਨਾ, ਸ਼ਾਸਤਰਾਂ ਤੋਂ ਬਿਨਾਂ ਜਾਈਏ ਕਿੱਧਰ ਨੂੰ? ਤੂੰ ਉੱਥੇ ਗਿਆ ਨਾ, ਬੋਲਦੀ ਕਿਸੇ ਨਾਲ ਨਹੀਂ, ਮਸ਼ਕਰੀਆਂ ਕਰਦੀ ਹੈ, ਇੱਥੇ ਸਿੰਘ ਦਰਬਾਰ ਸਾਹਿਬ ਜਾਂਦਾ, ਮਹਾਰਾਜ ਕਹਿੰਦੇ ਸ਼ਾਸਤਰਾਂ ਬਿਨਾਂ ਸਾਡੇ ਕੋਲੇ ਆਓ ਨਾ, ਸਿੰਘ ਜਾਵੇ ਕਿੱਥੇ? ਸਾਡੇ ਪਿਤਾ ਦਾ ਹੁਕਮ ਹੈ, ਅਸ ਕਿਰਪਾਨ ਖੰਡੋ ਖੜਗ ਤੋਪਕ ਤਵਰ ਆਰ ਪੀਰ ਸਹਿਲ ਸਰੋਈ ਸਹਿਤੀ ਜਾ ਹਮਾਰੇ ਪੀਰ। ਇਹ ਤਾਂ ਸੰਤਾਂ ਦੀ ਟੈਲ ਹੈ ਜੇ, ਕੋਈ ਤੋਪ ਨਹੀਂ ਲੈ ਰਹੇ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ, ਹੋ ਸਕਦਾ ਜੇ ਇਸੇ ਤਰ੍ਹਾਂ ਗਾਲੇ ਨਾਲ ਕੁੱਟੀ ਗਈ ਉਹ, ਤੇ ਤੋਪ ਲੈਣ ਵਾਸਤੇ ਸੰਤ ਜੀ ਵੀ ਮਜਬੂਰ ਹੋਣ? ਉਹ ਸ਼ਾਂਤੀ ਸ਼ਾਂਤੀ ਕੂਕੀ ਜਾਂਦੀ ਹੈ, ਇਹ ਅੱਤਵਾਦੀ ਅੱਤਵਾਦੀ ਕੂਕੀ ਜਾਂਦੀ ਉੱਥੇ ਬੈਠੀ। ਮੈਂ ਕੱਲ ਖਬਰ ਦਿੱਤੀ ਸੀ ਅਖਬਾਰਾਂ ਵਾਲਿਆਂ ਦੀ ਇਹ ਮਰਜ਼ੀ ਹੈ, ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਸਮਤ ਬਖਸ਼ਣ, ਬਹੁਤਾ ਕੀ ਗੁੱਸੇ 'ਚ ਕਹਿਣਾ ਕਿਸੇ ਨੂੰ। ਜਿਹੜੀ ਖਬਰ ਪੰਥ ਦੇ ਹਿੱਤ ਵਿੱਚ ਹੈ ਆਪਣੇ ਅਖਬਾਰ ਨੂੰ ਚਲਾਉਣ ਵਾਸਤੇ ਉੱਥੇ ਬੈਠੇ ਕੱਟ ਦਿੰਦੇ ਹੈ, ਤੇ ਜਿਹੜੀ ਪੈਸਿਆਂ ਦੇ ਹਿੱਤ ਵਿੱਚ ਹੈ ਤੇ ਪ੍ਰੈਸ ਦੇ ਕਾਗਜ਼ਾਂ ਦੇ ਹਿੱਤ ਵਿੱਚ ਹੈ ਤੇ ਗੌਰਮੈਂਟ ਦੇ ਹੱਕ ਵਿੱਚ ਉਹ ਚੁੱਕ ਕੇ ਲਾ ਦਿੰਦੇ ਆ। ਮੈਂ ਕੱਲ ਖਬਰ ਦਿੱਤੀ ਸੀ ਹਥਿਆਰਾਂ ਦੇ ਸੰਬੰਧ ਵਿੱਚ ਕਿ ਬੀਬੀ ਤੈਨੂੰ ਦਿੱਲੀ ਬੈਠੀ ਤੇਰੀ CID ਨੇ ਇਹ ਖਬਰ ਤਾਂ ਦੇ ਦਿੱਤੀ ਆ ਕਿ ਹਥਿਆਰ ਲੈ ਕੇ ਸਿੰਘ ਵਿਚਰਦੇ ਆ। ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ, ਗਰਨੇਡ ਦਾ ਲਾਇਸੈਂਸ ਬਣਦਾ? ਸਾਡੇ ਫੌਜੀ ਗਰਨੇਡ ਹੁੰਦੇ ਆ, ਇਹਦਾ ਲਾਇਸੈਂਸ ਬਣਦਾ ਕਿਤੇ ਦੁਨੀਆਂ 'ਚ? ਤੇਰੀ ਬਰਾਦਰੀ ਨਾਲ ਸੰਬੰਧ ਰੱਖਣ ਵਾਲਿਆਂ ਵਿੱਚੋਂ ਪਵਨ ਕੁਮਾਰ ਕੋਲੋਂ 230 ਗਰਨੇਡ ਗੋਦਾਮ ਵਿੱਚੋਂ ਫੜੇ ਗਏ, ਸਾਲ ਤੋਂ ਉੱਪਰ ਹੋ ਗਿਆ ਸਮਾਂ। ਮੈਂ ਤੈਨੂੰ ਪੁੱਛਣਾ ਚਾਹੁੰਦਾ, ਦੱਸ ਉਹਦਾ ਤੇਰੇ ਕੋਲ ਕੀ ਜਵਾਬ ਹੈ, ਕੀ ਸਜ਼ਾ ਦਿੱਤੀ ਉਹਨੂੰ? ਆ ਮੈਨੂੰ ਅੱਜ ਪਤਾ ਲੱਗਾ, ਮੈਂ ਉਹਦੇ ਅਖਬਾਰ ਨਹੀਂ ਪੜ੍ਹ ਸਕਿਆ, ਪਰਸੋਂ ਤੋਂ ਉਹਨੇ ਚੌਥੇ ਦਰਜੇ ਨੂੰ ਬਰੀ ਕਰ ਦਿੱਤਾ। ਹਿੰਦੂ ਕੋਲੋਂ 230 ਗਰਨੇਡ ਨਿਕਲਣ 'ਤੇ ਕੋਈ ਖਤਰਾ ਨਹੀਂ, ਤੇ ਸਿੱਖ ਲਾਇਸੈਂਸੀ ਹਥਿਆਰ ਲੈ ਫਿਰੇ ਜਾਂ ਰਵਾਇਤੀ ਹਥਿਆਰ ਲੈ ਕੇ ਤੁਰਿਆ ਫਿਰੇ ਤੇ ਖਤਰਾ ਪੈ ਗਿਆ? ਇਹਦੇ ਸੰਬੰਧ ਵਿੱਚ ਖਾਲਸਾ ਜੀ ਜੋ ਵੀ ਸਜ਼ਾ ਮੈਨੂੰ ਭੁਗਤਣੀ ਪਵੇਗੀ, ਖਿੜੇ ਮੱਥੇ ਭੁਗਤਣ ਨੂੰ ਤਿਆਰ ਹੈ। ਪਰ ਇਹ ਨਾ ਖਿਆਲ ਕਰਿਆ ਕਰੋ ਵੀ ਖਬਰਾਂ ਆ ਗਈਆਂ ਲੌਂਗੋਵਾਲ ਤੇ ਭਿੰਡਰਾਂ ਵਾਲੇ ਲੜ ਪਏ, ਆ ਇੱਕ ਜਤਿੰਦਰ ਸਿੰਘ ਹੈ ਕੋਈ ਪ੍ਰੇਮੀ, ਉਹਨੇ ਵੀ ਇੱਕ ਦਿਨ ਖਬਰ ਦੇ ਦਿੱਤੀ, ਅਗਰ ਜੀ ਭਿੰਡਰਾਂ ਵਾਲਾ ਤੇ ਲੌਂਗੋਵਾਲ ਉੱਤੋਂ ਬੋਲਦੇ ਆ ਤੇ ਵਿੱਚੋਂ ਨਹੀਂ, ਹੁਣ ਨਾ ਉਹਦੇ ਮੂੰਹ ਤੇ ਦਾੜੀ ਆ, ਸ਼ਰਾਬ ਰੱਜ ਕੇ ਪੀਂਦਾ, ਬਾਣੀ ਦਾ ਪਤਾ ਕੋਈ ਨਹੀਂ, ਤੇਰੇ ਕੋਲ ਥਰਮਾਮੀਟਰ ਕਿਹੜਾ ਸਾਡੇ ਅੰਦਰ ਦਾ, ਕਿੱਥੋਂ ਦਾ ਬ੍ਰਹਮ ਗਿਆਨ ਤੇਰੇ ਕੋਲ? ਇੰਨਾ ਮਨ ਘੜਤ ਤੇ ਝੂਠਾ ਪ੍ਰਚਾਰ। ਸੋ ਮੈਂ ਬੇਨਤੀ ਕਰਾਂਗਾ ਸੰਗਤਾਂ, ਇਸ ਬਾਤ ਵਿਵਾਦ ਵਿੱਚ ਨਾ ਪਾਓ ਕਿ ਸ਼ਾਇਦ ਕੋਈ ਮਤ ਪੇਦ ਆ, ਕੋਈ ਫਰਕ ਪਈ ਆ, ਕੁਝ ਨਹੀਂ। ਜਥੇਦਾਰ ਸਾਹਿਬਾਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ, ਦੂਜੇ ਲੀਡਰਾਂ ਨੂੰ ਵੀ, ਉਹ ਕਈ ਵਾਰੀ ਆਣ ਕੇ ਕਹਿੰਦੇ ਸੰਤ ਜੀ ਤੁਸੀਂ ਨਾ ਲੜ ਪਿਓ, ਤੁਸੀਂ ਇਕੱਠੇ ਰਹੋ, ਤੇ ਮੈਂ ਬੇਨਤੀ ਕਰਾਂਗਾ ਸਾਡੀ ਲੜਾਈ ਦੀ ਚਿੰਤਾ ਨਾ ਕਰੋ। ਸੁਪਨੇ ਵਿੱਚ ਵੀ ਅਸੀਂ ਜੇ ਮਾੜਾ ਮੋਟਾ ਪਹਿਲਾਂ ਤਾਂ ਰੁੱਸਦੇ ਹੀ ਨਹੀਂ, ਤੇ ਰੁੱਸਾਂਗੇ ਤੇ ਜ਼ਿਆਦਾ ਗੁਰਬਾਣੀ ਪੜਾਂਗੇ ਜਾਂ ਸੰਥਿਆ ਇੱਕ ਦੂਜੇ ਨੂੰ ਦੇ ਲਵਾਂਗੇ। ਪਰ ਤੁਸੀਂ ਸਾਰੇ ਲੀਡਰ ਤੇ ਜਥੇਦਾਰ ਸਾਵਧਾਨ ਰਹੋ, ਤੁਹਾਡਾ ਸਿਆਪਾ ਨਾ ਕਿਤੇ ਅਖਬਾਰਾਂ 'ਚ ਸ਼ੁਰੂ ਹੋ ਜਾਵੇ, ਇਹਨੂੰ ਬਚਾ ਕੇ ਰੱਖਿਓ। ਸੋ ਪੂਰੀ ਦ੍ਰਿੜਤਾ ਦੇ ਨਾਲ ਜਥੇ ਲੈ ਕੇ ਆਉਣੇ ਆ, ਸਾਵਧਾਨਤਾ ਸਹਿਤ ਚੱਲਣਾ, ਤੇ ਜਦੋਂ ਤੱਕ ਇਹ ਮਤਾ ਪੂਰਾ ਨਹੀਂ ਹੁੰਦਾ ਤੇ ਸਿੱਖ ਵੱਖਰੀ ਕੌਮ ਮੰਨਦੀ ਨਹੀਂ। ਇੱਕ ਉਹਨੇ ਪ੍ਰਚਾਰ ਕੀਤਾ, ਉਹਦਾ ਤਾਂ ਸੰਤ ਜੀ ਉੱਤਰ ਦੇਣਗੇ, ਕਿਉਂਕਿ ਮੈਨੂੰ ਤਾਂ ਉਹਦਾ ਨੇਤਾ ਬਣਾਇਆ ਨਾ ਉਹਨੇ। ਉਹ ਕਹਿੰਦੀ ਵੀ ਲੌਂਗੋਵਾਲ ਸਾਹਿਬ ਨੂੰ ਮੈਂ ਅਪੀਲ ਕਰਦੀ ਹਾਂ ਕਿ ਅੱਤਵਾਦੀਆਂ ਸੇ ਰਿਸ਼ਤਾ ਜੁਦਾ ਕਰ ਲੇ, ਅੱਤਵਾਦੀਆਂ ਨਾਲ ਨੇਤਾ ਪਰ ਰਿਸ਼ਤਾ ਤੋੜ ਲਵੇ। ਹੁਣ ਇਹ ਨਹੀਂ ਪਤਾ ਵੀ ਉਹ ਅੱਤਵਾਦੀ ਕਹਿ ਕੀ ਨੂੰ ਰਹੀ ਆਪਣੇ ਵੱਲੋਂ, ਅਖਬਾਰੀ ਤੌਰ ਤੇ ਤਾਂ ਆਪਾਂ ਨੂੰ ਕਹਿ ਰਹੇ ਨੇ ਪੱਗ ਵਾਲਿਆਂ ਨੂੰ, ਪਰ ਉਹਨਾਂ ਨੂੰ ਸੱਤਵਾਦੀ ਕਹਿ ਰਹੀ ਹੈ। ਮੈਂ ਸਟੇਜ ਤੋਂ ਖੜੋ ਕੇ ਕਹਿਣ ਨੂੰ ਤਿਆਰ ਹਾਂ, ਹਿੰਦੂ ਮੰਦਰਾਂ ਵਿੱਚੋਂ ਆਪਣਾ ਸਿੰਘ ਮੈਂ ਨਾਲ ਭੇਜਾਂਗਾ, ਗੁਰੂ ਦੀ ਹਜ਼ੂਰੀ 'ਚ ਖੜਾ, ਮਨ ਘੱਟ ਗੱਲ ਨਹੀਂ। ਇੰਦਰਾਵਾਲ ਦੇ ਭੇਜੇ ਬੰਦੇ ਮੈਂ ਸਟੇਨਾਂ ਤੇ ਗਰਨੇਡ ਹਿੰਦੂ ਧਾਰਮਿਕ ਮੰਦਰਾਂ ਵਿੱਚੋਂ ਫੜਾਵਾਂਗਾ, ਦੱਸਣ ਸਜ਼ਾ ਕੀ ਦੇਵੇਗੀ? ਮੰਦਰ ਦਾ ਨਾਂ ਨਹੀਂ ਇੱਥੋਂ ਦੱਸਣਾ, ਤੇ ਬਾਕੀ ਵਾਲੀਆਂ ਕਾਰਵਾਈਆਂ ਹੋ ਰਹੀਆਂ। ਖਾਲਸਾ ਜੀ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ, ਸਾਡਾ ਰਾਸ਼ਟਰਪਤੀ ਰਾਜ ਲਾਗੂ ਕੀਤਾ ਵਿੱਚ ਬਹੁਤੇ ਖੁਸ਼ ਨਾ ਹੋਵੋ, ਇਹ ਬਹਾਨਾ ਬਣਾਉਣ ਵਾਸਤੇ ਦਰਬਾਰ ਸਾਹਿਬ ਦੇ ਅੰਦਰ ਆਉਣ ਵਾਸਤੇ ਉਹ ਯਤਨ ਕਰ ਰਹੇ ਹੈ। ਕਦੇ ਕਿਸੇ ਸਿਪਾਹੀ ਮਾਰ ਦਿੱਤਾ, ਕਿਤੇ ਥਾਣੇਦਾਰ ਮਾਰ ਦਿੱਤਾ, ਕਦੇ ਕਿਸੇ ਮੰਦਰ ਦੇ ਵਿੱਚ ਬੰਬ ਸੁੱਟਾ ਦਿੱਤਾ। ਅੱਜ ਤਾਂ ਸਾਰਿਆਂ ਅਖਬਾਰਾਂ ਨੇ ਲਿਖਿਆ ਬੰਬ ਸੁੱਟਣ ਵਾਲਾ ਵੀ ਹਿੰਦੂ ਸੀ। ਇੱਕ ਪਾਸੇ ਕਹਿੰਦੇ ਹਿੰਦੂਆਂ ਦਾ ਇਹ ਵੈਰੀ ਹੈ ਕਿ ਜਿਹੜੇ ਹਿੰਦੂ ਨੇ ਸਿੱਟਿਆ ਤੇ ਸਿੱਖਾਂ ਨੂੰ ਕਹਿੰਦੇ ਅੱਤਵਾਦੀ, ਉਹ ਕਿੰਨਾ ਚੁਕਾਉਂਗੇ? ਹੁਣ ਮੰਦਰਾਂ ਵਿੱਚ ਸੁੱਟਣਾ ਮਨ ਘੜਤ ਗੱਲਾਂ, ਕੌਮ ਦੇ ਨਾਂ ਨੂੰ ਬਦਨਾਮ ਕਰਨ ਵਾਸਤੇ ਹੈ। ਅਠਾਰਾਂ ਸੌ ਬੈਠਾ ਇੱਥੇ ਸੰਤਾਂ ਦੇ ਪਿੱਛੇ, ਵੱਡਾ ਡਾਕੂ ਸਾਡੇ ਚੋਏ ਸੀ ਜਥੇ ਚੋਂ, ਇਹਨੂੰ ਫੜ ਕੇ ਲਗਾਈ ਗੌਰਮੈਂਟ, ਕਹਿੰਦੇ ਬਦਮਾਸ਼ ਹੈ ਇਹ, ਤੇ ਇਹ ਬਦਮਾਸ਼ ਨੇ ਕੰਮ ਕੀ ਕੀਤਾ? ਉੱਥੇ ਇੱਕ ਗੁਰਦੁਆਰਾ ਬਣਾਇਆ ਗੁਰਦਾਸਪੁਰ, ਤੇ ਇੱਕ ਮੰਦਰ ਬਣਾਇਆ। ਉਹ ਕਹਿੰਦੀ ਆ ਭਿੰਡਰਾਂ ਵਾਲਾ ਮੰਦਰ ਢਾਉਂਦਾ ਤੇ ਮੰਦਰਾਂ ਨੂੰ ਪਸੰਦ ਨਹੀਂ ਕਰਦਾ, ਢਾਉਣਾ ਚਾਹੁੰਦਾ, ਹਿੰਦੂਆਂ ਨੂੰ ਮਾਰਦਾ, ਤੇ ਜਿਹੜੇ ਭਿੰਡਰਾਂ ਵਾਲੇ ਦੇ ਨਾਲ ਹੈ ਜ਼ਿੰਮੇਵਾਰ ਸੱਜਣਾ ਚੋਂ ਹੈ, ਉਹ ਜਾ ਕੇ ਉੱਥੇ ਮੰਦਰ ਬਣਾਉਂਦੇ ਹੈ। ਇਹਦਾ ਅੰਦਾਜ਼ਾ ਤੁਸੀਂ ਹੁਣ ਆਪ ਲਾ ਲਿਓ ਕਿ ਮੈਂ ਮੰਦਰ ਢਾਉਣ ਦੇ ਹੱਕ ਵਿੱਚ ਹਾਂ ਕਿ ਜਾਂ ਰੱਖਣ ਦੇ ਹੱਕ ਵਿੱਚ ਹੈ। ਸਾਡੇ ਪਿਓ ਨੇ ਤਾਂ ਮੰਦਰਾਂ ਵਾਸਤੇ ਸਾਰਾ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਹੈ ਤੇ ਉੱਠ ਕੇ ਗੁਰਦੁਆਰੇ ਨੂੰ ਢਾਉਣ ਵਾਲੇ ਨੂੰ ਸਹਾਇਤਾ ਦਿੰਦੀ ਹੈ, ਜੇ ਧਾਰੀ ਪਖੰਡਵਾਦੀਆਂ ਨੂੰ ਤੇ ਉਲਟਾ ਦੋਸ਼ ਲਾਉਂਦੀ ਹੈ ਸਿੱਖਾਂ ਤੇ, ਸਿੱਖ ਕੇ ਖਰਾਬ ਕਰਦੇ ਹੈ ਤੇ ਜੇ ਖਰਾਬ ਕਰਦੇ ਤੇ ਮੇਜ਼ ਤੇ ਬਹਿ ਕੇ ਹਿਸਾਬ ਕਿਤਾਬ ਕਰ ਲੈ। 93 ਸਿਰ ਸਿੱਖਾਂ ਨੇ ਦਿੱਤੇ ਹੈ ਤੇ 93 ਸਿਰਾਂ ਦੀ ਧਰਤੀ ਇਹਨਾਂ ਨੂੰ ਦੇ ਦੇ, 7 ਸਿਰਾਂ ਜਿਹੜੀ ਪਹਾੜੀ ਤੁਹਾਨੂੰ ਮਿਲਦੀ ਤੁਸੀਂ ਲੈ ਲਓ, ਤੰਗੀ ਬੰਦ ਹੋ ਜੂ। ਇੰਨਾ ਸਰਾਸਰ ਗਲਤ ਪ੍ਰਚਾਰ, ਇਹ ਝੂਠੇ ਪ੍ਰਚਾਰ ਤੋਂ ਬਚਣਾ। ਇੱਕ 6000 ਦੀ ਮੂਰਤੀ ਹੈ ਭਾਈ ਉੱਥੇ ਲਾ ਆਇਆ, ਮੈਂ ਇਹਨੂੰ ਪੁੱਛਿਆ ਵੀ ਮੂਰਤੀ ਤੂੰ ਕਾਹਦੇ ਵਾਸਤੇ ਲਾਈ ਹੈ, ਆਖਿਆ ਜਿਹੜੇ ਹਿੰਦੂ 2-3 ਸੀ ਜੇਲ੍ਹ 'ਚ ਮਾਰੇ ਮੋਟੇ ਚੋਰੀ ਚਾਰੀ 'ਚ ਆਏ ਸੀ, ਉਹ ਰੋਣ ਲੱਗ ਗਿਆ ਕਿ ਬਾਬਾ ਦੀ ਮੂਰਤੀ ਲਾ ਲਿਓ, ਮੈਂ 6000 ਦੀ 3 ਨੈਟ ਦੀ ਲਈ ਹੁੰਦੀ, ਕਿਤੇ ਕੰਮ ਨਹੀਂ ਚੱਜਦਾ। ਸੋ ਖਾਲਸਾ ਜੀ, ਪਰ ਇਹ ਥੋੜ੍ਹਾ ਜਿਹਾ ਨਰਮ ਸੁਭਾਅ ਦਾ ਹੈ, ਪਰ ਇਹਨੇ ਇਹਦੀ ਡਿਊਟੀ ਪਹਿਲਾਂ ਤੋਂ ਗੁਰਦੁਆਰਾ ਬਣਾਉਣ ਦੀ ਹੈ ਤੇ ਉੱਥੇ ਜਾ ਕੇ ਬਣਾ ਕੇ ਆਇਆ। ਗੁਰਦੁਆਰਾ ਬਣਾ ਦਿਓ, ਮੰਦਰ ਬਣਾ ਦਿਓ ਤਾਂ ਵੀ ਅੱਤਵਾਦੀ, ਮੰਦਰ ਵਾਸਤੇ ਸਿਰ ਦੇ ਦਿਓ ਤਾਂ ਵੀ ਅੱਤਵਾਦੀ, ਤੇ ਮੰਦਰ 'ਚ 6000 ਦੀ ਮੂਰਤੀ ਕੋਲੋਂ ਪੈਸੇ ਲਾ ਕੇ ਰੱਖ ਦਿਓ ਤਾਂ ਵੀ ਅੱਤਵਾਦੀ। ਇਹ ਹੁਣ ਤੁਸੀਂ ਸੋਚ ਲਓ ਆਪਾਂ ਕਿਵੇਂ ਕਰਨਾ। ਗੁਲਾਮੀ ਗਲੋਂ ਲਾਉਣ ਵਾਸਤੇ ਤਿਆਰ ਰਹੋ, ਸੱਚੇ ਪਾਤਸ਼ਾਹ ਕਿਰਪਾ ਕਰਨ। ਇਹ ਗੱਲ ਜ਼ਰੂਰ ਚੇਤੇ ਰੱਖੋ, ਕਿਰਪਾਨ ਏਕਤਾ ਦੀ ਪ੍ਰਤੀਕ ਹੈ ਤੇ ਕੈਂਚੀ ਦੁਬਧਾ ਦੀ ਪ੍ਰਤੀਕ ਤੇ ਫਿਰਕਾ ਪ੍ਰਸਤ ਨੂੰ ਜਨਮ ਦਿੰਦੀ ਹੈ। ਕਿਰਪਾਨ ਨਾਲ 5 ਜਾਤੀਆਂ ਦੇ ਲੋਕਾਂ ਨੂੰ ਵੱਢ ਕੇ ਉਹਨਾਂ ਦਾ ਸੀਸ ਕੱਟ ਕੇ ਧੜ ਤੋਂ ਬਾਟੇ ਦੇ ਕੋਲ ਲਿਜਾ ਕੇ ਏਕਤਾ ਦੀ ਲੜੀ ਵਿੱਚ ਉਹਨਾਂ ਨੂੰ ਪੁੱਤ ਦਿੱਤਾ, ਪਰੋ ਦਿੱਤਾ ਤੇ ਆਪਣੇ ਬਣਾ ਲਿਆ ਤੇ ਆਪ ਉਹਨਾਂ ਦੇ ਚੇਲੇ ਬਣ ਗਏ। ਵਾਹ ਪ੍ਰਗਟੋ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ ਬਚਨ ਕਹੇ। ਇੰਨੀ ਮਹਾਨਤਾ 5 ਜਾਤੀਆਂ ਦੇ ਪਛੜੇ ਹੋਏ ਲੋਕਾਂ ਨੂੰ ਦਿੱਤੀ ਹੈ ਗੁਰੂ ਜੀ ਨੇ, ਤੇ ਕੈਂਚੀ ਨਾ ਬਣਦੇ 2 ਮੂੰਹ ਸਿਰ ਮੁੰਨ ਦਿਓ ਤੇ ਹਿੰਦੂ, ਸੁੰਨਤ ਕਰਕੇ ਲਵਾਂ ਕੱਟ ਦਿਓ ਤੇ ਮੁਸਲਮਾਨ, ਤੇ ਜੇ ਕੈਂਚੀ ਦਾ ਕੰਮ ਬੰਦ ਹੋ ਜਾਵੇ ਤੇ ਕਿਰਪਾਨ ਗਾਤਰੇ ਹੋ ਜਾਵੇ, ਰੌਲਾ ਰਹਿੰਦਾ ਹੀ ਕੋਈ ਨੀ, ਸਿੱਖ ਹੀ ਸਿੱਖ ਹੈ। ਪਰ ਇਹ ਸਮੇਂ ਨਾਲ ਕਿਤੇ ਹੋਊ, ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ਣ, ਦ੍ਰਿੜਤਾ ਤੇ ਅਡੋਲਤਾ ਨਾਲ ਚੱਲੋ, ਵੱਧ ਤੋਂ ਵੱਧ ਮੋਰਚਿਆਂ 'ਚ ਹਾਜ਼ਰੀ ਭਰਿਆ ਕਰੋ। ਮੈਨੂੰ ਅੱਜ ਪਤਾ ਲੱਗਾ ਪ੍ਰੀਤਮ ਸਿੰਘ ਭੱਟੀ 25 ਤਰੀਕ ਨੂੰ ਕਹਿੰਦੇ ਸ਼ਹਿਰ ਵਿੱਚ ਜੱਥਾ ਲਿਆ ਰਿਹਾ, ਸੋ ਮੈਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਾਂਗਾ, ਇਹ ਨਾ ਖਿਆਲ ਕਰਿਆ ਕਰੋ ਜੀ ਇਹ ਫਲਾਣਾ ਜੱਥਾ ਲਿਜਾਂਦਾ, ਮੈਂ ਨਹੀਂ। ਸਾਰਿਆਂ ਨੇ ਇਸ ਸਟੇਜ ਤੋਂ ਸੰਤਾਂ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਦੀ ਆਗਿਆ ਵਿੱਚ ਰਹਿ ਕੇ ਇੱਕੇ ਦਰਵਾਜੇ ਵਿੱਚ ਦੀ ਜੇਲ੍ਹ ਨੂੰ ਜਾਣਾ, ਵੱਧ ਤੋਂ ਵੱਧ ਜਿੰਨਾ ਇੱਕ ਦੂਜੇ ਨਾਲ ਸਹਿਯੋਗ ਦੇਵਾਂਗੇ ਓਨੀ ਚੜ੍ਹਦੀ ਕਲਾ ਹੋਵੇਗੀ। ਮੈਂ ਆਪਣੇ ਵੱਲੋਂ ਭਾਈ ਜਗਦੇਵ ਸਿੰਘ ਜੀ ਖੁੱਡੀਆਂ ਜਥੇਦਾਰ ਸਾਹਿਬਾਨ ਦਾ ਧੰਨਵਾਦ ਕਰਦਾ ਤੇ ਬਾਗੀ ਸਾਹਿਬ ਨੂੰ ਵੀ ਕਹਾਂਗਾ ਕਿ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਗੀ ਨਹੀਂ ਹੋਣਾ ਤੇ ਮਜਬੂਰ ਹੋ ਕੇ ਗੌਰਮੈਂਟ ਤੋਂ ਹੋਣਾ ਪਿਆ ਤੇ ਸਮੇਂ ਮੁਤਾਬਕ ਹੋਵੇਗਾ, ਅਜੇ ਤਾਂ ਠੀਕ ਠਾਕ ਹੀ ਚੱਲ ਰਿਹਾ ਕੰਮ। ਸੋ ਕਿਰਪਾਨ ਜਿਹੜੀ ਹੈ ਇਹ ਗਾਤਰੇ ਪਾਉਣੀ ਅਤਿਅੰਤ ਜ਼ਰੂਰੀ ਹੈ। ਮੈਂ ਆਪਣੇ ਵੱਲੋਂ ਜਥੇ 'ਚ ਜਾਣ ਵਾਲੇ ਜਿਹੜੇ ਨੌਜਵਾਨ ਸਿੰਘ ਹੈ ਤਕਰੀਬਨ 55 ਕੁ ਸਿੰਘ ਸੀ ਉਹ ਜਿਨ੍ਹਾਂ ਨੇ ਅੱਜ ਕੇਸ ਦਾੜਾ ਰੱਖਿਆ ਤੇ ਸ਼ਰਾਬ ਛੱਡਣ ਦਾ ਪਰਨ ਕੀਤਾ ਹੈ, ਸਿੰਘੋ ਬੇਨਤੀ ਕਰਾਂਗਾ ਪਰਨ ਕਰਕੇ ਮੁੱਕਰਨਾ ਨਹੀਂ ਪੱਕਿਆ ਰਹਿਣਾ, ਤੇ ਜਿਹੜੇ ਜਥੇਦਾਰ ਸਾਹਿਬਾਨਾਂ ਨੇ ਪਰਨ ਕੀਤਾ ਕਿ ਅੱਗੇ ਵਾਸਤੇ ਅਸੀਂ ਚੜ੍ਹਦੀ ਕਲਾ ਵਿੱਚ ਰਹਾਂਗੇ, ਉਹਨਾਂ ਨੂੰ ਵੀ ਬੇਨਤੀ ਕਰਾਂਗਾ ਆਪਣੇ ਬਚਨ ਤੇ ਪੱਕੇ ਰਹੋ, ਭਲਾਈ ਵਿੱਚ ਕਦੇ ਨਹੀਂ ਆਉਣਾ ਗਾ, ਗੁਰਬਾਣੀ ਤੇ ਨੇਚਾ ਰੱਖੋ, ਸਤਿਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖ ਕੇ ਆਪਣਾ ਜੀਵਨ ਆਪਾਂ ਸਫਲ ਕਰ ਸਕੀਏ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤੈਨੂੰ ਜਾਣ ਜਾਣ ਕੇ ਮਾਫ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ,
ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ
ਬੋਲੇ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਬਾਜੇ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀਓ, ਸਭ ਸੰਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਆਪ ਜੀ ਨੇ ਗੁਰੂ ਪਿਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਜੀ ਕੋਹੜਾ ਜੀ ਦੇ ਪਾਸੋਂ ਅਤੇ ਵਿਦਵਾਨਾਂ ਵਿੱਚੋਂ ਮਹਾਨ ਵਿਦਵਾਨ ਗਿਆਨੀ ਲਾਲ ਸਿੰਘ ਜੀ ਦੇ ਪਾਸੋਂ ਸੋਹਣੇ ਵਿਚਾਰ ਸੁਣ ਕੇ ਆਨੰਦ ਮਾਣਿਆ ਹੈ। ਉਸ ਤੋਂ ਪਹਿਲਾਂ ਅੰਮ੍ਰਿਤ ਵੇਲੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਵਿਆਂ ਤੋਂ ਉਚਰੇ ਹੋਏ ਧੁਰ ਕੇ ਬਾਣੀ ਆਈ ਤੂੰ ਸਗਲੀ ਚਿੰਤ ਮਚਾਈ ਦੇ ਮਹਾਂਵਾਕ ਦਾ ਪਵਿੱਤਰ ਵਿਚਾਰ ਸਿੰਘ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਸਿੰਘ ਜੀ ਦੇ ਪਾਸੋਂ ਸੁੰਦਰ ਵਿਚਾਰ ਸੁਣ ਕੇ ਵਡਭਾਗੀ ਬਣੇ ਹੋ। ਜਿਸ ਸਮੇਂ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਨੇ ਜਨਮ ਲਿਆ, ਬੜਾ ਭਿਆਨਕ ਸੀਨ ਸੀ। ਥਾਵਾਂ ਥਾਵਾਂ ਦੇ ਉੱਪਰ ਕੇਸ ਦਾੜੇ ਨੂੰ ਖਤਮ ਕਰਕੇ ਸਦਾ ਵਾਸਤੇ ਦੁਨੀਆਂ ਦੇ ਵਿੱਚੋਂ ਚਿੰਨ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਹਨਾਂ ਸਮਿਆਂ ਦੇ ਵਿੱਚ ਜਨਮ ਲੈ ਕੇ 5 ਸਾਲ ਦੀ ਉਮਰ ਤੋਂ ਮਾਤਾ ਸੁੰਦਰ ਕੌਰ ਜੀ ਦੀ ਗੋਦ ਦਾ ਆਨੰਦ ਪ੍ਰਾਪਤ ਹੋਇਆ। ਤਕਰੀਬਨ 10 ਸਾਲ ਦੀ ਉਮਰ ਤੱਕ ਉੱਥੇ ਸਮਾਂ ਬਤੀਤ ਕਰਨ ਦਾ ਸੁਭਾਗ ਪ੍ਰਾਪਤ ਰਿਹਾ। ਉਸ ਤੋਂ ਪਿੱਛੋਂ ਆਪਣੇ ਮਾਮਾ ਜੀ ਦੇ ਨਾਲ ਹੋਰ ਥਾਵਾਂ ਤੋਂ ਵਿਚਰ ਕੇ ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਅੱਗੇ ਸੇਵਾ ਆਰੰਭੀ। ਨਵਾਬ ਕਪੂਰ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਛਕਿਆ ਅਤੇ ਆਪਣੀ ਜ਼ਿੰਦਗੀ ਵਿੱਚ 2 ਗੱਲਾਂ ਵਿਸ਼ੇਸ਼ ਤੌਰ ਤੇ ਬਤੀਤ ਕੀਤੀਆਂ। ਬਾਕੀ ਭਾਵੇਂ ਨੀਤੀ ਮੁਤਾਬਕ ਸਮੇਂ ਸਮੇਂ ਮੁਤਾਬਕ ਚੱਲੇ ਹਨ, ਪਰ ਆਰੰਭਤਾ ਤੋਂ ਲੈ ਕੇ ਅੰਤਿਮ ਸਮੇਂ ਤੱਕ ਇਹ 2 ਚੀਜ਼ਾਂ ਦਾ ਤਿਆਗ ਨਹੀਂ ਕੀਤਾ। ਇੱਕ ਅੰਮ੍ਰਿਤ ਛਕਾਉਣਾ, ਇੱਕ ਬਾਣੀ ਪੜ੍ਹਨੀ ਅਤੇ ਪੜ੍ਹਾਉਣੀ। ਪਾਤਸ਼ਾਹ ਜੀ ਦੀ ਵਾਰ ਦਾ ਕੀਰਤਨ ਆਪ ਕਰਿਆ ਕਰਦੇ, ਭਾਵੇਂ ਜੰਗ ਦਾ ਟਾਈਮ ਚਾਹੇ ਸ਼ਾਂਤੀ ਦਾ ਟਾਈਮ ਹੋਵੇ, ਤੇ ਅੰਮ੍ਰਿਤ ਛਕੇ ਤੋਂ ਬਿਨਾਂ ਆਪਣੇ ਜਥੇ ਵਿੱਚ ਕਿਸੇ ਨੂੰ ਭਰਤੀ ਨਹੀਂ ਸੀ ਕਰਿਆ ਕਰਦੇ। ਜੇ ਕੁਝ ਸਮੇਂ ਵਾਸਤੇ ਕੋਈ ਆਉਂਦਾ, ਉਹ ਸਿੱਖਿਆ ਲੈ ਕੇ ਉਹਨਾਂ ਪੂਰਨਿਆਂ ਤੇ ਪਰਿਪੱਕ ਹੋ ਕੇ ਅੰਮ੍ਰਿਤਧਾਰੀ ਹੋ ਕੇ ਹੀ ਪੱਕੇ ਤੌਰ ਤੇ ਭਰਤੀ ਹੋ ਸਕਦਾ ਸੀ, ਨਹੀਂ ਤੇ ਘੱਟ ਰੱਖਿਆ ਕਰਦੇ ਸਨ। ਐਸਾ ਸੁਚੱਜਾ ਜੀਵਨ ਉਹਨਾਂ ਗੁਰਮੁਖਾਂ ਦਾ ਸੀ। ਤਾਂ ਹੀ ਗੁਰੂ ਸਾਹਿਬ ਜੀ ਨੇ ਪਵਿੱਤਰ ਬਖਸ਼ਿਸ਼ ਕੀਤੀ ਹੈ ਹੁਕਮ ਦੁਆਰੇ, ਹੁਕਮਨਾਮੇ ਦੁਆਰਾ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀਏ ਦਾਨ ਦੇ ਭਗਤੀ ਲਾਏ, ਹਰਸਿਓਂ ਲੈਣ ਮਲਾਏ, ਰਜਨ ਸਬਾਈ ਜੰਗਾ, ਜੰਗ ਵੀ ਕਰਿਆ ਕਰਦੇ ਖਾਲਸਾ ਸੋ ਜੋ ਕਰੇ ਨਿਤ ਜੰਗ, ਖਾਲਸਾ ਸੋ ਜੋ ਚੜੇ ਤੁਰੰਗ। ਘੋੜੀ ਦੇ ਸਵਾਰੀ ਦੇ ਬੜੇ ਭਾਰੀ ਮਹਾਰ ਸਨ ਅਤੇ ਜੰਗੀ ਯੋਧੇ ਸਨ। ਜਿੱਥੇ ਸ਼ਾਂਤੀ ਸੀ, ਬਾਣੀ ਪੜ੍ਹ ਕੇ ਹਿਰਦਾ ਠਰਿਆ ਹੋਇਆ ਸੀ, ਉੱਥੇ ਜ਼ੁਲਮ ਨੂੰ ਨਾਸ ਕਰਨ ਵਾਸਤੇ ਸਦਾ ਵਾਸਤੇ ਆਪ ਜੀ ਤਤਪਰ ਵੀ ਰਿਹਾ ਕਰਦੇ ਸਨ। ਸੰਸਾਰ ਵਿੱਚ ਜੋ ਵੀ ਪੈਦਾ ਹੋਇਆ ਸਭ ਨੇ ਕੂਚ ਕਰਨਾ ਹੈ, ਸੱਚੇ ਪਾਤਸ਼ਾਹ ਦਾ ਪਵਿੱਤਰ ਫਰਮਾਨ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆੜ ਕੇ ਕਾਲ, ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ। ਸਾਰੇ ਧੰਦਿਆਂ ਨੂੰ ਛੱਡਣਾ ਕਿਸ ਤਰ੍ਹਾਂ ਹੈ? ਇਹ ਨਹੀਂ ਕਿ ਧੰਦੇ ਛੱਡ ਕੇ ਕੋਈ ਝੌਂਪੜੀ ਪਾ ਕੇ ਜਾਂ ਕਿਸੇ ਕੰਦਰਾਂ ਵਿੱਚ ਵੜ ਕੇ ਝੌਂਪੜੀ ਮਾਰ ਕੇ ਬੈਠੇ ਹੋ, ਇਹਦਾ ਨਾਮ ਤਿਆਗ ਨਹੀਂ। ਹਾਥ ਪਾਓ ਕਰ ਕਾਮ ਸਭ, ਕੀਤ ਨਿਰੰਜਨ ਨਾਲ ਕੰਮ ਵੀ ਕਰਨਾ ਹੈ, ਸੰਸਾਰੀ ਵਿਹਾਰ ਵੀ ਚਲਾਉਣੇ ਹਨ। ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਹੋਇਆਂ ਸਾਰਿਆਂ ਤੋਂ ਨਿਰਲੇਪ ਰਹਿ ਕੇ ਪਰਮੇਸ਼ਰ ਦੇ ਨਾਲ ਮਨ ਨੂੰ ਜੋੜ ਕੇ ਰੱਖਣਾ, ਇਸ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰਨਾ ਹੈ। ਸਤਿਗੁਰੂ ਜੀ ਦਾ ਫਰਮਾਨ ਹੈ, ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਕਟਾ ਤਨ ਸ਼ੀਜੈ, ਕਾਲ ਅਹੇਰੀ ਫਿਰਾ ਵਧ ਕਿਉਂ, ਕਹੋ ਕੌਣ ਵਿਦ ਕੀਜੈ। ਸੋਧਨ ਆਵਨ ਲਾਗਾ, ਮਾਤ ਪਿਤਾ ਭਾਈ ਸੁੱਤ ਬੰਤਾ, ਕਹੋ ਕੋ ਹੈ ਕਾਕ। ਦੱਸੋ ਕੌਣ ਹੈ ਕਿਸੇ ਦੀ ਮਾਂ ਤੇ ਕੌਣ ਹੈ ਕਿਸੇ ਦਾ ਪਿਤਾ, ਕੇਤਿਆ ਕੇ ਬਾਪ, ਕੇਤਿਆ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਆਗਾ ਪਾਛਾ ਗਣਤ ਨਾ ਆਵੇ, ਕਿਆ ਜਾਤੀ ਕੌਣ ਹੋਵੇ। ਐਸੀ ਹਾਲਤ ਹੈ ਜੀਵਾਂ ਦੀ, ਜਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਤੋਂ ਗੱਡੀ ਤੇ ਚੜ ਕੇ ਕਲਕੱਤੇ ਜਾਣਾ ਹੋਵੇ ਹਾਵੜੇ ਤੇ, ਜਿਸ ਮਨੁੱਖ ਨੇ ਜਿਸ ਸਟੇਸ਼ਨ ਤੱਕ ਪੈਸੇ ਦਿੱਤੇ ਹੋਣ, ਉਥੋਂ ਦਾ ਟਿਕਟ ਉਸਨੂੰ ਮਿਲਦਾ ਤੇ ਉਸ ਸਟੇਸ਼ਨ ਤੇ ਜਾ ਕੇ ਪੀਟੀ ਉਤਾਰ ਦਿੰਦਾ, ਉਸਨੂੰ ਉਤਰਨਾ ਪੈਂਦਾ। ਪਰ ਜਿਹਨੇ ਪੂਰਾ ਕਿਰਾਇਆ ਇੱਥੋਂ ਦੇ ਕੇ ਹਾਵੜੇ ਦਾ ਟਿਕਟ ਲਿਆ ਹੋਵੇ, ਉੱਥੇ ਪਹੁੰਚ ਕੇ ਟੀਟੀ ਜੋ ਹੁੰਦਾ ਨਾਲ ਜਾ ਰਿਹਾ ਗੱਡੀ ਦੇ, ਉਹ ਤਾਕੀਆਂ ਬੰਦ ਕਰਕੇ ਸੋ ਉਤਾਰਦਾ ਜਾ ਰਿਹਾ ਅਸਵਾਰੀਆਂ ਨੂੰ। ਇੱਕ ਕੋਈ ਅਸਵਾਰੀ ਅੜ ਕੇ ਬੈਠ ਗਏ, ਉਹਨੂੰ ਪੁੱਛਿਆ ਕੀ ਗੱਲ ਹੈ, ਤੂੰ ਉਤਰਦਾ ਨਹੀਂ? ਕਹਿੰਦਾ ਮੈਂ ਪੈਸੇ ਪੂਰੇ ਦਿੱਤੇ ਸੀ। ਉਹ ਤੱਕ ਨੇ ਬੰਦ ਕਰਨ ਵਾਲੇ ਨੇ ਕਿਹਾ ਕਿ ਪੈਸੇ ਤੂੰ ਦਿੱਤੇ ਸਨ ਪੂਰੇ, ਪਰ ਉਹ ਸਟੇਸ਼ਨ ਤੇ ਆ ਗਿਆ, ਤੈਨੂੰ ਉਤਰਨਾ ਪਵੇਗਾ। ਉਤਰਦਾ ਨਹੀਂ, ਅਖੀਰ ਉਹ ਟੀਟੀ ਨੇ ਪੁਲਿਸ ਨੂੰ ਲਿਆ ਕੇ ਹੋਰ ਕਰਮਚਾਰੀਆਂ ਦੀ ਸਹਾਇਤਾ ਲੈ ਕੇ ਉਸ ਨੂੰ ਪਕੜ ਕੇ ਉਤਾਰ ਲਿਆ ਤੇ ਜੇਲ੍ਹ ਵਿਚ ਬੰਦ ਕਰ ਦਿੱਤਾ। ਇਹ ਸਤਿ ਖਾਲਸਾ ਜੀ, ਇਹ ਜੀਵਨ ਹੈ, ਦੇਖ ਇਹ ਗੱਡੀ ਹੈ, ਜੀਵ ਆਤਮਾ ਇਸ ਵਿਚ ਸਵਾਰ ਹੈ। 72 ਜੋ ਮੋਟੀਆਂ ਨਾੜੀਆਂ ਮੰਨੀਆਂ ਹੈ, ਉਸ ਤਰ੍ਹਾਂ ਕੁੱਲ ਨਾੜੀਆਂ ਦੀ ਗਿਣਤੀ ਗ੍ਰੰਥਾਂ ਵਿਚ 72,72,72,200 ਮੰਨੀਆਂ ਹੈ। ਪਰ ਮੋਟੀਆਂ ਹੱਡੀਆਂ ਜਿਸ ਨੂੰ ਹੱਡ ਆਪਾਂ ਕਹਿੰਦੇ ਹਾਂ, ਇਹਨੂੰ ਡੱਬੇ ਮੰਨਿਆ ਹੈ। ਇਹਨਾਂ ਕੋਠੜੀਆਂ ਦੇ ਵਿਚ, ਇਹਨਾਂ ਡੱਬਿਆਂ ਦੇ ਵਿਚ ਸੋ ਖਾਲਸਾ ਜੀ ਜੀਵ ਆਤਮਾ ਚੜਿਆ ਹੋਇਆ। ਦੇਹ ਰੂਪ ਸਮੁੱਚੇ ਤੌਰ ਤੇ ਗੱਡੀ ਹੈ ਸਾਰੀ, ਸਵਾਸਾਂ ਰੂਪੇ ਟਿਕਟ ਇਸ ਜੀਵ ਨੇ ਲਿਆ ਹੋਇਆ ਹੈ। ਉਹਨਾਂ ਰੂਪੀ ਪੈਸੇ ਦੇ ਕੇ ਜਿੰਨੇ ਕੁ ਪੁੰਨ ਕਿਸੇ ਨੇ ਕੀਤੇ ਹੈ, ਜਿੰਨੇ ਕੁ ਸਵਾਸਾਂ ਰੂਪੀ ਟਿਕਟ ਲਿਆ ਹੋਇਆ ਹੈ, ਉਸ ਸਟੇਸ਼ਨ ਤੇ ਕਿਸੇ ਨੂੰ ਬਾਲਕ ਅਵਸਥਾ ਵਿਚ, ਕਿਸੇ ਨੂੰ ਕਿਸ਼ੋਰ ਅਵਸਥਾ ਵਿਚ, ਕਿਸੇ ਨੂੰ ਜਵਾਨੀ ਦੀ ਅਵਸਥਾ ਵਿਚ, ਕਿਸੇ ਨੂੰ ਪ੍ਰੌਢਿਆ ਅਵਸਥਾ ਵਿਚ, ਕਿਸੇ ਨੂੰ ਬਿਰਧ ਅਵਸਥਾ ਵਿਚ, ਅਖੀਰ ਹਾਵੜੇ ਸਟੇਸ਼ਨ ਤੇ ਆ ਕੇ ਉਤਰਨਾ ਪੈਂਦਾ ਹੈ। ਪਰ ਜਿਸ ਵੇਲੇ ਜੀਵ ਆਤਮਾ ਦੇਹ ਰੂਪੀ ਗੱਡੀ ਵਿਚ ਬੈਠਦਾ ਹੈ, ਕਾਲ ਰੂਪ ਟੀਟੀ ਨਾਲ ਨਾਲ ਚੱਲ ਰਿਹਾ ਹੈ, ਅੰਤਮ ਸਮਾਂ ਆਉਣ ਤੇ ਅੱਖਾਂ, ਨੱਕ, ਕੰਨ, ਇੰਦਰੀਆਂ ਰੂਪ ਜਿਤਨੀਆਂ ਵੀ ਤਾਕੀਆਂ ਹਨ, ਬਾਰੀਆਂ ਹਨ, ਇਹਨਾਂ ਨੂੰ ਬੰਦ ਕਰਦਾ ਹੈ। ਜੀਵ ਆਤਮਾ ਉਸ ਵੇਲੇ ਤੰਗ ਹੁੰਦਾ ਹੈ, ਉਤਰਦਾ ਨਹੀਂ। ਕਾਲ ਰੂਪ ਟੀਟੀ ਜੋ ਹੈ ਜਮਦੂਤਾ ਰੂਪੀ ਪੁਲਿਸ ਨੂੰ ਨਾਲ ਲੈ ਕੇ ਜੀਵ ਆਤਮਾ ਰੂਪ ਸਵਾਰ ਨੂੰ ਦੇਹ ਰੂਪੀ ਗੱਡੀ ਵਿਚੋਂ ਉਤਾਰ ਕੇ ਜੂਨਾ ਰੂਪੀ ਜੇਲ੍ਹ ਦੇ ਵਿਚ ਬੰਦ ਕਰ ਦਿੰਦਾ ਹੈ। ਪਰ ਇਹ ਉਹਨਾਂ ਨੂੰ ਕਰਦਾ ਖਾਲਸਾ ਜੀ ਜਿਹਦਾ ਕੋਈ ਰਖਵਾਲਾ ਨਾ ਹੋਵੇ, ਜਿਹਦਾ ਕੋਈ ਮਾਲਕ ਪਿਤਾ ਗੁਰੂ ਨਾ ਹੋਵੇ, ਜਿਹਦਾ ਖਸਮ ਖਸਾਈ ਕੋਈ ਨਾ ਹੋਵੇ। ਆਪਣਾ ਮਾਲਕ ਬੜਾ ਡਰਦਾ ਹੈ। ਜਿਸ ਜਿਹੜਾ ਵੀ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਲੱਗ ਗਿਆ, ਪੰਜਾਂ ਪਿਆਰ ਤੋਂ ਅੰਮ੍ਰਿਤ ਛਕ ਕੇ ਪਿਆਰ ਪ੍ਰਚਾਰ ਹੈ ਕਿ ਜਿਸ ਨੇ ਜੀਵਨ ਬਤੀਤ ਕੀਤਾ, ਉਹਨਾਂ ਬਾਰੇ ਸਤਿਗੁਰੂ ਦਾ ਫਰਮਾਨ ਹੈ, ਦੂਰ ਰਹੀ ਉਹ ਜਨ ਤੇ ਬਾਤ, ਉਹ ਰਸਤਾ ਬਹੁਤ ਦੂਰ ਰਹਿ ਜਾਂਦਾ ਹੈ। ਨਾਮ ਸੁਣਿਆ ਜਦ ਦੂਰੋਂ ਭਾਗਾ, ਮਤ ਮਾਰੇ ਹਰ ਜੀ ਉਹ ਬੇਪਰਵਾਹ ਹੈ। ਜਮਦੂਤ ਜਿਹੜਾ ਹੈ ਉਹ ਪਰਮੇਸ਼ੁਰ ਦਾ ਨਾਮ ਜਪਣ ਵਾਲੇ ਦੇ ਪਾਸੋਂ ਸੈਂਕੜੇ ਨੇ ਹਜ਼ਾਰਾਂ ਮੀਲਾਂ ਦੂਰ ਰਹਿੰਦਾ ਹੈ, ਲਾਗੇ ਵੀ ਨਹੀਂ ਲੱਗਦਾ, ਬੇਨਤੀਆਂ ਕਰਦਾ, ਹੱਥ ਜੋੜਦਾ ਹੈ। ਜੇ ਪਰਮੇਸ਼ੁਰ ਦਾ ਪਿਆਰਾ ਕਿਤੇ ਉੱਥੇ ਚਲਿਆ ਜਾਵੇ ਤਾਂ ਹੱਥ ਜੋੜ ਕੇ ਕਹਿੰਦਾ, ਨਾਮ ਧਿਆਨ ਸਾਜਨਾ ਜਨ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ। ਧਰਮ ਰਾਜਾ ਵੀ ਹੱਥ ਜੋੜ ਕੇ ਕਹਿੰਦਾ, ਆਓ ਗੁਰਮੁਖੋ ਗੁਰਸਿੱਖੋ, ਗੁਰੂ ਤੇ ਲੱਭ ਲਿਓ ਜੀ ਆਇਆਂ ਨੂੰ, ਤੁਸਾਂ ਇੱਥੇ ਚਰਨ ਪਾਏ, ਮੇਰੇ ਕੋਲ ਸਾਰੇ ਪਾਪੀ ਲੋਕ, ਅਪਦਰਵ ਕਰਨ ਵਾਲੇ ਲੋਕ ਆਉਂਦੇ ਹਨ, ਤੁਸਾਂ ਕਿਰਪਾ ਕੀਤੀ ਹੈ। ਖਾਲਸਾ ਜੀ ਕਿੰਨੇ ਨੂੰ ਕਹਿ ਰਿਹਾ, ਜਿਹੜੇ ਕਕਾਰਾਂ ਵਿਚ ਪੂਰੇ ਹਨ, ਜਿਹੜੇ ਗੁਰੂ ਨਾਲ ਛਲ ਨਹੀਂ ਕਰਦੇ, ਮੁਆਫ ਕਰਨਾ। ਅੱਜ ਸੁਭਾਅ ਇਹੋ ਜਿਹਾ ਬਣ ਗਿਆ ਹੈ, ਹਜ਼ੂਰ ਦੀ ਹਜ਼ੂਰੀ ਵਿਚ ਗਾਤਰਾ ਵੀ ਚੌੜਾ, ਕਿਰਪਾਨ ਵੀ ਵੱਡੀ, ਇੱਕ ਸ਼ਹਿਰਾ ਵੀ ਲੰਮਾ, ਗੋਡਿਆਂ ਤੱਕ ਹੋ ਜਾਂਦਾ ਹੈ, ਪਰ ਰਾਤ ਨੂੰ ਕਿਰਪਾਨ ਲੱਭਦੀ ਨਹੀਂ। ਇਹ ਬਹੁਤ ਘਾਟੇ ਵਾਲੀ ਗੱਲ ਹੈ। ਧੋਖਾ ਗੁਰੂ ਨਾਲ ਕਰ ਰਹੇ ਹਾਂ, ਪਰ ਧੋਖਾ ਆਪਣੇ ਆਪ ਦੇ ਨਾਲ ਹੋ ਰਿਹਾ। ਗੁਰੂ ਨੂੰ ਤਾਂ ਕੋਈ ਘਾਟ ਨਹੀਂ, ਵੱਡਾ ਨਾ ਹੋਵੇ ਘਾਟ ਨਾ ਜਾਏ, ਬਹੁਤਾ ਕਈ ਚਲੀ ਉਹ ਵੱਡਾ ਨਹੀਂ ਹੁੰਦਾ, ਜੇ ਕੋਈ ਗਾਲਾਂ ਕੱਢੀ ਜਾਵੇ ਉਹ ਘੱਟਦਾ ਨਹੀਂ ਤਾਂ ਵਿਗੜਦਾ ਕੁਝ ਨਹੀਂ, ਪਰ ਮਨੁੱਖ ਦੇ ਪੱਲੇ ਕੱਖ ਨਹੀਂ ਰਹਿੰਦਾ। ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੀਦਾ ਹੈ। ਆਪਾਂ ਇਕੱਤਰ ਹੋਏ ਹਾਂ, ਧਰਮ ਯੁੱਧ ਮੋਰਚਾ ਚੱਲ ਰਿਹਾ ਹੈ। ਇਸ ਸਬੰਧੀ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ, ਮਾਈਆਂ ਨੂੰ ਵੀ ਤੇ ਸਿੰਘਾਂ ਨੂੰ ਵੀ, ਕਿ ਜਿਤਨੇ ਆਪਾਂ ਇੱਥੇ ਇਕੱਤਰ ਹੋਏ ਹਾਂ ਜਾਂ ਬਾਹਰ ਸੰਗਤ ਰਹਿ ਰਹੀ ਹੈ, ਥਾਵਾਂ ਥਾਵਾਂ ਤੇ ਵਿਚਰ ਰਹੀ ਹੈ, ਕੰਮ ਕਾਰ ਆਪਣੇ ਕਰ ਰਹੀ ਹੈ, ਕਿ ਆਪਣੀ ਸਾਰਿਆਂ ਦੀ ਰੁਚੀ ਹੈ ਕਿ ਆਪਾਂ ਆਨੰਦਪੁਰ ਦਾ ਮਤਾ ਪੂਰਾ ਲੈਣਾ ਹੈ। ਜੇ ਆਨੰਦਪੁਰ ਦਾ ਮਤਾ ਖਾਲਸਾ ਜੀ ਆਪਾਂ ਪ੍ਰਾਪਤ ਕਰਨਾ ਹੈ ਤੇ ਆਪਾਂ ਨੂੰ ਆਪਣੇ ਮਨ ਵਿਚ ਇੱਕ ਖਿਆਲ ਜ਼ਰੂਰ ਰੱਖਣਾ ਪਵੇਗਾ। ਜਿਹੜਾ ਮਨੁੱਖ ਆਪਣੇ ਘਰੇ ਹੀ ਨਹੀਂ ਵੜਦਾ, ਉਹਨੂੰ ਘਰ ਦੀ ਸਫਾਈ ਕਰਨ ਵਾਸਤੇ ਕਿਸੇ ਨੇ ਦੇਣਾ ਕੀ ਹੈ? ਆਪਾਂ ਜੰਮੇ ਹਾਂ 1756 ਵਿਚ ਆਨੰਦਪੁਰ ਸਾਹਿਬ, ਕਿ ਜਿਤਨੇ ਆਪਾਂ ਬੈਠੇ ਹਾਂ ਆਪਾਂ ਆਪਣੇ ਮਨਾਂ ਵਿਚ ਖਿਆਲ ਕਰੀਏ, ਆਪਾਂ ਆਪਣੇ ਘਰੇ ਆਏ ਹੋਏ ਹਾਂ, ਕਿ ਅੰਮ੍ਰਿਤ ਛਕਿਆ ਸਾਰਿਆਂ ਨੇ, ਪੰਜ ਬਾਣੀਆਂ ਕੰਠ ਹਨ। ਰਹਿਰਾਜ ਸਾਹਿਬ ਕੀਰਤਨ ਸੋਹਲੇ ਦਾ ਨਿਤਨੇਮ ਆਪਾਂ ਰਾਤ ਨੂੰ ਪੈਣ ਲੱਗਾ ਜ਼ਰੂਰ ਕਰਦੇ ਹਾਂ। ਜੇ ਤਾਂ ਇਸ ਨਿਯਮ ਵਿਚ ਪੱਕੇ ਤਾਂ ਆਪਾਂ ਆਨੰਦਪੁਰ ਆਪਣੇ ਘਰੇ ਵੜ ਗਏ ਹਾਂ, ਫੇਰ ਤਾਂ ਆਨੰਦਪੁਰ ਦਾ ਮਤਾ ਬਹੁਤ ਮਾਮੂਲੀ ਜੀ ਗੱਲ ਹੈ, ਇਹ ਜ਼ਰੂਰ ਮੰਨਿਆ ਜਾਵੇਗਾ। ਤੇ ਜੇ ਆਪਾਂ ਆਪਣੇ ਆਪ ਹੀ ਘਰੇ ਵੜਨ ਨੂੰ ਤਿਆਰ ਨਹੀਂ ਤੇ ਦੂਜਾ ਆਪਾਂ ਨੂੰ ਆਪਣੇ ਘਰੇ ਵੜੇਗਾ ਕੌਣ? ਸਰੀਕ ਨੇ ਤਾਂ ਕਹਿਣਾ ਚੰਗਾ ਹੋਇਆ ਘਰੋਂ ਨਿਕਲਿਆ, ਘਰੇ ਵੜਿਆ, ਕੋਈ ਮੋਰਚਾ ਬਣਾ ਕੇ ਬੈਠੇਗਾ, ਕੋਈ ਘਰ ਦਾ ਸਾਜੋ ਸਮਾਨ ਬਣਾ ਕੇ ਸਾਡੇ ਨਾਲ ਲੜਾਈ ਕਰੇਗਾ, ਇਹਨੂੰ ਬਾਹਰ ਹੀ ਤੁਰਿਆ ਫਿਰਨ ਦਿਓ। ਆਪਾਂ ਆਪਣੇ ਮਨ ਚ ਖਿਆਲ ਕਰੋ ਤੇ ਸੋਚੋ ਅਸੀਂ ਕਿੰਨਾ ਕੁ ਚਿਰ ਘਰ ਵਿਚ ਰਹਿੰਦੇ ਤੇ ਕਿੰਨਾ ਕੁ ਚਿਰ ਬਾਹਰ ਰਹਿੰਦੇ ਹਾਂ। ਇਹਦੇ ਬਾਰੇ ਸਾਰਿਆਂ ਨੂੰ ਸੋਚਣਾ ਪੈਣਾ, ਇੱਕ ਦੋ ਘਰ ਲੀਡਰਾਂ ਨੂੰ ਨਹੀਂ, ਸਾਰੇ ਵਰਕਰਾਂ ਨੂੰ, ਸਾਰੇ ਮਾਈਆਂ ਭਾਈਆਂ ਨੂੰ, ਉਹਨਾਂ ਨੂੰ, ਬੱਚੇ ਬਜ਼ੁਰਗਾਂ ਨੂੰ। ਆਨੰਦਪੁਰ ਦਾ ਮਤਾ ਲੈਣ ਵਾਸਤੇ ਘਰੇ ਆਓ, ਅੰਮ੍ਰਿਤ ਛਕੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਅਡੋਲ ਨਿਸ਼ਚਾ ਰੱਖੋ ਤੇ ਗੁਰੂ ਨੂੰ ਅੰਗ ਸੰਗ ਜਾਣਾਂਗੇ, ਸੱਚੇ ਪਾਤਸ਼ਾਹ ਜ਼ਰੂਰ ਸਹਾਇਤਾ ਕਰਦੇ ਹਨ। ਜਹ ਜਹ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ ਉਠਤਾਵੈ, ਸੇਵਕ ਕੋ ਨਿਪਟੀ ਹੋਏ ਦਿਖਾਵੈ। ਉਹਦੇ ਤੇ ਯਕੀਨ ਰੱਖੀਏ, ਜ਼ਰੂਰ ਸਹਾਇਤਾ ਕਰਦਾ। ਇੱਕ ਗੱਲ ਅਫਸੋਸ ਨਾਲ ਵੀ ਕਹਿਣੀ ਪੈਂਦੀ ਹੈ, ਆਹ ਥੋੜੇ ਜਿਹੇ ਦਿਨ ਹੋਏ ਹੈ, 14 ਪੜ੍ਹੇ ਵਾਲੇ ਨੂੰ ਪੜ੍ਹੇ ਲਿਖੇ ਸੱਜਣ ਬੈਠੇ, ਕੋਈ BA ਕਹਿੰਦੇ ਹੁੰਦੇ ਇਹ, ਉਹ ਇੱਕ ਪ੍ਰੇਮੀ ਮਿਲ ਪਿਆ ਸਿੱਖਾਂ ਦਾ ਪੁੱਤਰ ਪੜ੍ਹਿਆ ਲਿਖਿਆ, ਕਹਿਣ ਲੱਗਾ ਜੀ ਚਿੱਤ ਨਹੀਂ ਮੰਨਦਾ, ਮਨ ਨਹੀਂ ਮੰਨਦਾ ਕਿ 300 ਸਾਲ ਪਿੱਛੋਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆ ਕੇ ਖਾਲਸੇ ਦੀ ਸਹਾਇਤਾ ਕਰਨਗੇ। ਮੈਂ ਉਹਨੂੰ ਪੁੱਛ ਬੈਠਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਨਾਂ ਤਾਂ ਅਜਮੇਰ ਸਿੰਘ ਆ। ਮੈਂ ਅਜਮੇਰ ਦਾਸ ਸੀ, ਕਹਾਲਨਾ ਸਿੰਘ ਕਾਹਨੂੰ ਕਹਾਉਣਾ ਸੀ, ਜਿਹਨੂੰ ਆਪਣੇ ਪਿਓ ਤੇ ਇਹ ਨਿਸ਼ਚੈ ਨੇ ਕਿ ਮੇਰਾ ਪਿਓ ਮੇਰੀ ਸਹਾਇਤਾ ਕਰੂਗਾ, ਉਹ ਪੁੱਤ ਕਿਵੇਂ ਖਵਾ ਸਕਦਾ? ਗੁਰੂ ਸਾਹਿਬ ਦਾ ਫਰਮਾਨ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮਹਿ ਰਹਿ ਸਮਾਏ। ਭਾਈ ਬਿਧੀ ਚੰਦ ਜੀ ਭਾਵੇਂ ਪਿਛੋਕੜ ਇਤਿਹਾਸ ਪੜ੍ਹ ਕੇ ਕਈ ਕਬੀਰ ਉਹਦਾ ਗਲਤ ਫਾਇਦਾ ਉਠਾਉਂਦੇ, ਪੁੱਠੇ ਪਾਸੇ ਲੱਗਦੇ ਹੈ, ਪਰ ਭਾਈ ਬਿਧੀ ਚੰਦ ਜੀ ਕੁਰਬਾਨੀ ਨੂੰ ਲੁਕੋ ਕੇ ਛੁਪਾ ਕੇ ਆਪਣੇ ਨਿੱਜੀ ਪ੍ਰਯੋਜਨ ਨੂੰ ਪੂਰਾ ਕਰਨ ਵਾਸਤੇ ਪੁੱਠਾ ਰਸਤਾ ਅਖਤਿਆਰ ਕਰ ਲੈਂਦੇ ਹੈ। ਭਾਈ ਬਿਧੀ ਚੰਦ ਜੀ ਇੱਕੋ ਇੱਕ ਸਾਰੀ ਦੁਨੀਆਂ ਵਿੱਚੋਂ ਸਿੱਖ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਆਪਣਾ ਹਿਰਦਾ ਅੱਖਰ ਕਿਹਾ ਹੋਵੇ, ਭਾਵੇਂ ਖਾਲਸੇ ਨੂੰ ਆਪਣਾ ਰੂਪ ਕਿਹਾ, ਆਪਣਾ ਮਾਲਕ ਦਸਵੇਂ ਸਰੂਪ ਵਿੱਚ ਕਿਹਾ, ਆਪਣੇ ਆਪ ਨੂੰ ਸੇਵਾਦਾਰ ਕਿਹਾ ਹੈ, ਪਰ ਆਪਣਾ ਹਿਰਦਾ ਛੇਵੇਂ ਪਾਤਸ਼ਾਹ ਨੇ ਕੇਵਲ ਭਾਈ ਬਿਧੀ ਚੰਦ ਜੀ ਨੂੰ ਕਿਹਾ ਹੈ। ਤੇ ਭਾਈ ਬਿਧੀ ਚੰਦ ਜੀ ਨੂੰ ਜਦੋਂ ਹਿਰਦਾ ਕਿਹਾ, ਭਾਈ ਬਿਧੀ ਚੰਦ ਜੀ ਨੇ ਸੇਵਾ ਕੀਤੀ, ਉਹ ਇਹ ਜਾਣ ਕੇ ਨਹੀਂ ਸੀ ਕੀਤੀ ਕਿ ਛੇਵੇਂ ਪਾਤਸ਼ਾਹ ਜੀ ਤਾਂ ਪਤਾ ਨੀ ਕਿੱਥੇ ਬੈਠੇ ਹੋਣਗੇ, ਪਤਾ ਨੀ ਮੇਰੀ ਰੱਖਿਆ ਕਰਨਗੇ ਕਿ ਨਹੀਂ ਕਰਨਗੇ, ਇਹ ਨਹੀਂ ਸੀ। ਉਹਨਾਂ ਨੂੰ ਨਿਸ਼ਚਾ ਸੀ, ਘਰ ਬਾਹਰ ਤੇਰਾ ਪ੍ਰਵਾਸ, ਤੂੰ ਜਨਕਾ ਹੈ ਸੰਗ, ਇਹ ਜਾਣ ਕੇ ਦੂਰ ਨਹੀਂ ਮੇਰੋ ਪ੍ਰਭ ਪਿਆਰਾ। ਖਾਲਸਾ ਜੀ ਮੱਚ ਦੇ ਭੱਠ ਚ ਛਾਲ ਮਾਰ ਦਿੱਤੀ, ਇੱਕ ਰੋਮ ਨੀ ਸੜਿਆ, ਇੱਕ ਰੋਮ ਨੂੰ ਸੇਕ ਨੀ ਲੱਗਾ, ਭਾਈ ਸੰਗਤ ਜੀ ਵੀ ਨਹੀਂ ਸੀ ਲੱਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਜਦੋਂ ਭੇਟਾ ਕੀਤਾ, ਗੁਰੂ ਸਾਹਿਬ ਨੇ ਕਿਹਾ ਸੀ ਉਸ ਵੇਲੇ ਅਸਲ ਬਟਾਲੇ ਕਿ ਚੀਖਾ ਬਣਾ ਕੇ ਸੜ ਜਾ, ਨਹੀਂ ਸੀ ਸੜਿਆ। ਗੁਰੂ ਤੇ ਨਿਸ਼ਚਾ ਹੋਵੇ ਤੇ ਜ਼ਰੂਰ ਸਹਾਇਤਾ ਕਰਦਾ, ਗੁਰੂ ਸਾਹਿਬ ਦਾ ਹੁਕਮ ਹੈ ਨਿਸ਼ਚਾ ਕਰ ਆਪਣੀ ਜੀਤ ਕਰੋ। ਸਤਿਗੁਰੂ ਜੀ ਕਹਿੰਦੇ ਕਿ ਸਿੱਖਾ ਤੇਰਾ ਜਿਹੜਾ ਨਿਸ਼ਚਾ ਉਹਦੇ ਚ ਕਚਾਈ ਨਾ ਰੱਖ, ਪਰ ਨਿਸ਼ਚੇ ਨੂੰ ਪ੍ਰਪੱਟ ਕਰਨ ਵਾਸਤੇ ਇੱਕ ਰਾਹ ਹੈ, ਉਹ ਰਾਹ ਕੀ ਹੱਟਦਾ ਨਹੀਂ, ਉਹ ਰਾਹ ਕੀ ਹੈ? ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਦੋ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਨਿਸ਼ਚਾ ਸਾਨੂੰ ਆਪ ਬਖਸ਼ੋ, ਖਾਸ ਕਰਕੇ ਸਰੀਰਕ ਤੌਰ ਤੇ ਘਟਣਾ ਵਾਪਰੀ ਹੈ, ਸੰਗਤਾਂ ਨੇ ਅਖਬਾਰਾਂ ਵਿੱਚੋਂ ਪੜ੍ਹੀ ਹੈ, ਇੱਥੇ ਰਹਿਣ ਵਾਲੇ ਜ਼ਿੰਮੇਵਾਰ ਸੱਜਣਾਂ ਨੇ ਸੀਨ ਵੇਖਿਆ। ਮਾਨਾਂ ਵਾਲੇ ਕਾਂਡ ਵਿੱਚ ਜਿਸ ਦਿਨ ਜਥੇ ਦੀ ਜੀਪ ਫਸੀ ਹੈ ਤੇ ਪੁਲਿਸ ਕਰਮਚਾਰੀਆਂ ਨੇ ਗੋਲੀ ਚਲਾਈ, ਬ੍ਰਿਸ਼ਟ ਮਾਰੇ, ਬਹੁਤ ਗੋਲੇ ਸੁੱਟੇ, ਉਥੋਂ ਦਾ ਜਿਹੜਾ ਸੀਨ ਹੈ ਉਹਦੇ ਵਿੱਚ ਜਿਹੜੇ ਸਿੰਘ ਹਨ ਉਹਨਾਂ ਨੂੰ ਪੁੱਛ ਕੇ ਵੇਖਿਆ ਜਾਵੇ, ਆਪਣਾ ਮਨ ਤਾਂ ਹੋ ਸਕਦਾ ਕਿਤੇ ਡਾਵਾਂਡੋਲ ਕਿਸ ਦਾ ਹੋ ਜਾਵੇ, ਪਰ ਉਹਨਾਂ ਸਿੰਘਾਂ ਦਾ ਨਹੀਂ ਹੋਵੇਗਾ। ਡਰਾਈਵਰ ਦੇ 3 ਗੋਲੀਆਂ ਵੱਜੀਆਂ ਹੋਣ, ਇੱਕ ਲੱਤ ਵਿੱਚ, ਇੱਕ ਕਮਰ ਕਸੇ ਸਥਾਨ ਤੇ ਇੱਕ ਪਾਸੇ ਤੇ, ਇੱਕ ਸ਼ਹੀਦ ਸਿੰਘ ਪੱਟਾਂ ਵਿੱਚ ਪਿਆ ਹੋਵੇ, ਇੱਕ ਮੋਢਿਆਂ ਤੇ ਪਿਆ ਹੋਵੇ, ਬਾਕੀ ਜ਼ਖਮੀ ਜੀਪ ਵਿੱਚ ਪਏ ਹੋਣ, ਜੀਪ ਨੂੰ ਅੱਗ ਲੱਗ ਚੁੱਕੀ ਹੋਵੇ, ਖੱਬੇ ਪਾਸੇ ਦਾ ਅਗਲਾ ਟਾਇਰ ਤੇ ਸੱਜੇ ਪਾਸੇ ਦਾ ਪਿਛਲਾ ਟਾਇਰ ਫਟ ਗਿਆ ਹੋਵੇ, ਫੇਰ ਵੀ ਲਾਸ਼ ਤੇ ਜ਼ਖਮੀ ਵਾਪਸ ਆ ਜਾਣ, ਇਹ ਕਿਹੜਾ ਸਿੱਖ ਤੇ ਕਿਹੜਾ ਸੰਤ ਤੇ ਕਿਹੜਾ ਜ਼ਿੰਮੇਵਾਰ ਜਿਹੜਾ ਕਹਿ ਸਕਦਾ ਮੈਂ ਲਿਆ ਹੈ? ਛੇਵੇਂ ਪਾਤਸ਼ਾਹ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਲਿਆਏ ਹੈ। ਨਿਸ਼ਚਾ ਰੱਖੀਏ ਤਾਂ ਜ਼ਰੂਰ ਕਿਰਪਾ ਹੋਵੇਗੀ। ਕੱਲ ਜਿਸ ਵੇਲੇ ਪ੍ਰਦਰਸ਼ਨੀ ਵੇਖ ਰਹੇ ਸਾਂ, ਉਸ ਵੇਲੇ ਗੁਰਮੁਖ ਪਿਆਰੇ ਭਾਈ ਸਤਬੀਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਨੇ ਇਸ਼ਾਰਾ ਕੀਤਾ ਸੀ, ਮਨ 'ਚ ਬੜੀ ਖੁਸ਼ੀ ਆਈ ਸੀ ਅਤੇ ਉਸ ਸਿੱਖਿਆ ਵੀ ਪ੍ਰਾਪਤ ਹੋਈ ਤਾਂ ਆਪਾਂ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਅਤੇ ਕਹਿਣ ਵਾਲੇ ਨੂੰ ਵੀ ਕਰਨੀ ਚਾਹੀਦੀ ਹੈ। ਭਾਈ ਗਰਜਾ ਸਿੰਘ ਅਤੇ ਬੋਤਾ ਸਿੰਘ ਦਾ ਸੀਨ ਦਾਸ ਅਤੇ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਵੇਖ ਰਹੇ ਸੀ ਤਸਵੀਰ ਤੋਂ, ਤਾਂ ਇਹਨਾਂ ਸੱਜਣਾਂ ਨੇ ਉਸ ਵੇਲੇ ਕਿਹਾ ਸੀ ਕਿ ਗੁਰਮੁਖੋ ਇਹ ਫੋਟੋ ਵਿੱਚੋਂ ਇੱਕ ਬੜੀ ਅਮੋਲਕ ਸਿੱਖਿਆ ਹੈ, ਪੁੱਛਿਆ ਤੁਸੀਂ ਪੜ੍ਹੇ ਲਿਖੇ ਦੱਸੋ। ਇਹਨਾਂ ਕਿਹਾ ਸੀ ਕਿ ਖਾਲਸਾ ਕੇ ਮੂੰਹ ਵੱਲ ਮੂੰਹ ਨਹੀਂ ਹੋਣਾ ਚਾਹੀਦਾ, ਪਿੱਠਾਂ ਜੁੜਨੀਆਂ ਚਾਹੀਦੀਆਂ। ਠੀਕ ਹੈ, ਖਾਲਸੇ ਦਾ ਮੂੰਹ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਵੱਲ ਹੋਣਾ ਚਾਹੀਦਾ। ਜੇ ਗੁਰੂ ਗ੍ਰੰਥ ਸਾਹਿਬ ਤੋਂ ਮੂੰਹ ਫਿਰ ਕੇ ਮਨੁੱਖ ਵੱਲ ਹੋ ਜਾਵੇ ਤੇ ਫਿਰ ਘਾਟਾ ਪੈਂਦਾ। ਚਿਹਰਾ ਤਾਂ ਖਾਲਸੇ ਦਾ ਗੁਰੂ ਗ੍ਰੰਥ ਸਾਹਿਬ ਵੱਲ ਹੀ ਹੋਣਾ ਚਾਹੀਦਾ ਤੇ ਖਾਲਸੇ ਦੀਆਂ ਪਿੱਠਾਂ ਜ਼ਰੂਰ ਜੁੜਨੀਆਂ ਚਾਹੀਦੀਆਂ। ਪਰ ਜੇ ਹੁਣ ਕਿਸੇ ਦੀ ਨਾ ਪਿੱਠ ਹੋਵੇ ਤੇ ਨਾ ਮੂੰਹ ਹੋਵੇ, ਉਹਦਾ ਕੀ ਕਰੀਏ? ਇਹ ਕੇਵਲ ਲੌਂਗੋਵਾਲ ਤੇ ਜਰਨੈਲ ਸਿੰਘ ਦੀ ਪਿੱਠ ਹੀ ਨਹੀਂ ਜੁੜਨੀ ਚਾਹੀਦੀ ਹੈ, ਸਾਰਿਆਂ ਦੀ ਇੱਕਠਾ ਹੋਣੀ ਚਾਹੀਦੀ ਹੈ। ਉਹਦੇ ਵਿੱਚੋਂ ਤਾਂ ਲਾਭ ਹੋਵੇਗਾ, ਇਹ ਲਾਭ ਤਾਂ ਹੋਵੇਗਾ ਜੇ ਆਪਾਂ ਨੂੰ ਹਿਰਸ ਲਾਲਸਾ ਮੁੱਕੀ ਹੋਵੇਗੀ। ਕੇਵਲ ਗੁਰੂ ਕੀ ਬਾਣੀ ਤੇ ਨਿਸ਼ਚਾ ਤੇ ਹਲੇਮੀ ਰਾਜ ਨੂੰ ਕਾਇਮ ਕਰਨਾ ਇਹ ਆਪਣਾ ਨਿਸ਼ਾਨਾ ਹੋਵੇਗਾ। ਇਹ ਨਿਸ਼ਾਨਾ ਕਿਵੇਂ ਪ੍ਰਾਪਤ ਹੋਵੇਗਾ? ਜੋ ਨਿਸ਼ਾਨ ਸਾਹਿਬ ਅੱਜ ਆਪਾਂ ਲਹਿਰਾ ਕੇ ਹਟੇ ਹਾਂ ਇਹਦੇ ਥੱਲੇ ਰਹਾਂਗੇ। ਜੇ ਕਦੇ ਚਿੱਟੀ ਝੰਡੀ ਥੱਲੇ, ਕਦੇ ਹਰੀ ਝੰਡੀ ਥੱਲੇ, ਕਦੇ ਲਾਲ ਝੰਡੀ ਥੱਲੇ ਇਸ ਤਰ੍ਹਾਂ ਤੁਰੇ ਫਿਰਦੇ ਰਹੇ ਤੇ ਘਾਟਾ ਪਵੇਗਾ। ਨਿਸ਼ਾਨ ਹੋਰ ਕੌਮਾਂ ਦੇ ਹਨ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਨਿਖੇਧੀ ਨਹੀਂ ਕਰਦੇ, ਪਰ ਉਹਨਾਂ ਨਿਸ਼ਾਨਾਂ ਦਾ ਖਾਲਸਾ ਜੀ ਬਹੁਤ ਹੀ ਫਰਕ ਹੈ, ਥੋੜਾ ਨਹੀਂ। ਕਿਸੇ ਦਾ ਨਿਸ਼ਾਨ ਕਾਗਜ਼ ਆਪਣਾ ਸਰ ਦੇ ਕਾਨੇ ਦੇ ਨਾਲ ਚਿੱਟੀ ਜੀ ਝੰਡੀ ਲਪੇਟ ਕੇ ਬੰਨ ਲੈਣੀ, ਕਿਸੇ ਦਾ ਨਿਸ਼ਾਨ ਆ ਵਾਂਸ ਦੇ ਨਾਲ ਹਰੀ ਲੀਰ ਲਪੇਟ ਕੇ ਬੰਨ ਲੈਣੀ, ਕਿਸੇ ਦਾ ਨਿਸ਼ਾਨ ਆ ਕਿਸੇ ਡੰਡੇ ਦੇ ਨਾਲ ਲਾਲ ਰੰਗ ਦਾ ਕੱਪੜਾ ਬੰਨ ਲੈਣਾ, ਪਰ ਸਿੱਖਾਂ ਦਾ ਨਿਸ਼ਾਨ ਨਹੀਂ। ਨਿਸ਼ਾਨ ਹਮੇਸ਼ਾ ਉਹਨਾਂ ਕੌਮਾਂ ਦੇ ਝੂਲਦੇ ਤੇ ਕਾਇਮ ਇਸਤ ਰਹਿੰਦੇ ਹਨ ਜਿਹੜੀਆਂ ਕੌਮਾਂ ਆਪਣੇ ਨਿਸ਼ਾਨਾਂ ਨੂੰ ਕਾਇਮ ਰੱਖਣਾ ਜਾਣਦੀਆਂ। ਇਹ ਕਾਇਮ ਕਿਵੇਂ ਰਹਿੰਦੇ ਹੈ? ਜਿਹੜੇ ਮਰਨ ਨੂੰ ਜ਼ਿੰਦਗੀ ਸਮਝਦੇ ਹੈ, ਜਿਨ੍ਹਾਂ ਨੇ ਲਾਲਚ ਤੇ ਕੁਰਸੀ ਨੂੰ ਜ਼ਿੰਦਗੀ ਸਮਝਿਆ ਉਹਨਾਂ ਦੇ ਨਿਸ਼ਾਨ ਨਹੀਂ ਕਦੇ ਰਹਿੰਦੇ। ਜਿਨ੍ਹਾਂ ਨੇ ਜ਼ਿੰਦਗੀ ਨੂੰ ਮੌਤ ਨੂੰ ਆਪਣੀ ਖੜਾਵੀ ਸਮਝਿਆ ਉਹਨਾਂ ਦੇ ਖਾਲਸਾ ਹੀ ਨਿਸ਼ਾਨ ਝੂਲਦੇ ਹੈ। ਨਿਸ਼ਾਨ ਸਾਹਿਬ ਦਾ ਅਲੰਕਾਰ ਅੱਗੇ ਵੀ ਇੱਕ ਦੋ ਦਿਨ ਸੁਣਾਇਆ ਹੈ, ਪਰ ਅੱਜ ਜ਼ਰੂਰੀ ਇਸ ਵਾਸਤੇ ਸਮਝਿਆ। ਇੱਕ ਤਾਂ ਸ਼ਹੀਦ ਦੀ ਯਾਦ ਹੈ ਭਾਈ ਜੱਸਾ ਸਿੰਘ ਜੀ ਦੀ, ਤੇ ਇੱਕ ਉਹਨਾਂ ਦੀ ਯਾਦ ਵਿੱਚ ਨਿਸ਼ਾਨ ਸਾਹਿਬ ਨਵਾਂ ਲਹਿਰਾਇਆ ਗਿਆ। ਕਈ ਵਾਰੀ ਕਿਹਾ ਜਾਂਦਾ ਹੈ ਨਿਸ਼ਾਨ ਸਾਹਿਬ ਗੱਡ ਦਿੱਤਾ, ਨਹੀਂ, ਨਿਸ਼ਾਨ ਸਾਹਿਬ ਨਹੀਂ ਗੱਡੀ ਦਾ, ਨਿਸ਼ਾਨ ਸਾਹਿਬ ਜਾਂ ਤਾਂ ਝੂਲਦਾ ਜਾਂ ਲਹਿਰਾਈ ਦਾ, ਕਿੱਲੇ ਆਦਿਕ ਤਾਂ ਗੱਡ ਲੀਦੇ ਹੈ, ਮੁੰਨੀਆਂ ਆਦਿਕ, ਨਿਸ਼ਾਨ ਸਾਹਿਬ ਹਮੇਸ਼ਾ ਲਹਿਰਾਇਆ ਜਾਂਦਾ। ਨਿਸ਼ਾਨ ਸਾਹਿਬ ਦੇ ਵਿੱਚੋਂ ਖਾਲਸਾ ਜਿਹੜੀ ਸਿੱਖਿਆ ਮਿਲਦੀ ਅੰਤਰੀਬ, ਜੇ ਉਸ ਨੂੰ ਆਪਾਂ ਧਾਰਨ ਕਰ ਲਈਏ, ਇੰਦਰਾ ਵਿਚਾਰੀ ਕਿਹੜੇ ਬਾਗ ਦੀ ਮੂਲੀ ਹੈ ਜਿਹੜੀ ਤੁਰ ਕੇ ਇੱਥੇ ਨੰਗੇ ਪੈਰੀ ਨਾ ਆਵੇ, ਇੱਥੇ ਵੱਡੇ ਵੱਡੇ ਲੋਕ ਕੇ ਕੋਈ ਸ਼ਕਤੀਆਂ ਵਾਲੇ ਆਉਂਦੇ ਰਹੇ ਹੱਥ ਜੋੜ ਕੇ ਮੂੰਹ ਝੁਕਾ ਲੈ ਕੇ, ਪਰ ਉਹਨਾਂ ਕੋਲੇ ਜਿਨ੍ਹਾਂ ਨੇ ਇਸ ਨਿਸ਼ਾਨ ਸਾਹਿਬ ਦੇ ਸਤਿਕਾਰ ਨੂੰ ਸਮਝਿਆ। ਨਿਸ਼ਾਨ ਸਾਹਿਬ ਦਾ ਥੜਾ ਧਰਤੀ ਤੋਂ ਉੱਚਾ ਹੁੰਦਾ ਹੈ, ਨਿਸ਼ਾਨ ਸਾਹਿਬ ਨੂੰ ਲਹਿਰਾਉਣਾ ਹੋਵੇ ਤਾਂ ਟੋਆ ਪੁੱਟ ਕੇ ਉਹਦੇ ਵਿੱਚ ਪੋਲ ਪਾ ਕੇ ਵੀ ਲਹਿਰਾਇਆ ਜਾ ਸਕਦਾ, ਪਰ ਇਹਦਾ ਕੀ ਕਾਰਨ ਹੈ? ਨਿਸ਼ਾਨ ਸਾਹਿਬ ਜਿੱਥੇ ਲਹਿਰਾਜ ਦਾ ਥੜਾ ਬਣਾ ਕੇ ਲਹਿਰਾਜਦਾ ਉਹਦੇ ਵਿੱਚ ਸਿੱਖਿਆ ਮਿਲਦੀ ਖਾਲਸਾ ਜੀ। ਜਿਹੜਾ ਉੱਚਾਪਨ ਹੈ ਥੜੇ ਦਾ, ਇਹਦੇ ਤੋਂ ਸਿੱਖਿਆ ਲੈਣੀ ਕਿ ਖਾਲਸੇ ਨੇ ਨਿਆਰਾ ਰਹਿਣਾ, ਨਿਆਰਾ ਕੁੱਲੀ ਬਣਾ ਕੇ ਨੀ ਕਿਤੇ ਰਹਿਣਾ, ਜਾਂ ਜਿਹੜੀ ਆ ਸ਼ੱਕ ਜੀ ਪਈ ਫਿਰਦੀ ਰਾਜ ਵਾਲਿਆਂ ਨੂੰ ਸਾਨੂੰ ਦੇਸ਼ ਵੱਖਰਾ ਚਾਹੁੰਦੇ ਹੈ, ਇਹੋ ਜਿਹਾ ਨਿਆਰਾ ਨਹੀਂ। ਖਾਲਸੇ ਨੇ ਰਹਿਤ ਬਹਿਤ ਵਿੱਚ ਨਿਆਰੇ ਰਹਿਣਾ। ਸਤਿਗੁਰੂ ਦਾ ਫਰਮਾਨ ਵੀ ਹੈ, ਜਾਵਲਾ ਖਾਲਸਾ ਰਹੇ ਨਿਆਰਾ, ਤਾਵਲਾ ਤੇਜ ਦੀਓ ਮੈਂ ਸਾਰਾ, ਅੱਧਾ ਪਾਉਣਾ ਨਹੀਂ, ਸਾਰਾ ਅੱਖਰ ਵਰਤਿਆ। ਪਰ ਜੇ ਨਾ ਰਹੇ ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਹ ਉਸ ਥੜੇ ਵਿੱਚੋਂ ਸਿੱਖਿਆ ਮਿਲਦੀ ਹੈ ਉੱਚੇ ਪਾਣੀ ਵਿੱਚੋਂ ਕਿ ਵੱਖਰੇ ਰਹਿਣਾ। ਕੱਲ ਪ੍ਰਦਰਸ਼ਨੀ ਦੇ ਦਰਸ਼ਨ ਕੀਤੇ ਸੀ, ਟਾਈਮ ਨਹੀਂ ਲੱਗਾ, ਸਰੀਰ ਨੇ ਇਜਾਜ਼ਤ ਨਹੀਂ ਦਿੱਤੀ, ਬਾਬਾ ਜੀ ਹੁਣੇ ਕੋਲ ਬਹਿਣ ਦੇ ਢਿੱਲਾ ਹੋ ਗਿਆ ਸੀ, ਨਹੀਂ ਕਿ ਵਿਚਾਰ ਕਰਨੀ ਸੀ, ਪ੍ਰਦਰਸ਼ਨੀ ਕੀਤੀ ਆ, ਮੰਦਰ ਵੀ ਭੂਤ ਹੋ ਰਿਹਾ ਸੀ। ਕਿਸ ਤਰ੍ਹਾਂ ਸਿੱਖਾਂ ਦੇ ਕੇਸ ਉਹ ਬੱਸ ਵਿੱਚ ਗੱਡੀ ਦੀ ਰਾੜ ਦੇ ਨਾਲ ਲਪੇਟ ਕੇ ਖੋਪਰੀਆਂ ਲੱਥੀਆਂ, ਕਿਸ ਤਰ੍ਹਾਂ ਬੋਟੀਆਂ ਖਿਲਰੀਆਂ, ਪੈਰਾਂ ਦੇ ਹੱਥਾਂ ਦੇ ਅੰਗ ਅੰਗ ਟੋਟੇ ਟੋਟੇ ਹੋ ਗਏ। ਪਰ ਉਹ ਸਾਰਾ ਸੀਨ ਵੇਖ ਕੇ ਇੱਕ ਗੱਲ ਚਿੱਤ ਵਿੱਚ ਆਈ ਹੈ, ਸਾਰੇ ਰਾਜ ਦੇ ਵਿੱਚੋਂ ਜਿੱਥੇ ਜਿੱਥੇ ਵੀ ਵਿਖਾਉਣ ਵਾਲੇ ਸੱਜਣਾਂ ਨੇ ਰਾਜ ਦੀ ਸਥਾਪਤੀ ਦੀ ਗੱਲ ਕੀਤੀ ਹੈ, ਕਿਸੇ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਰਾਜ ਪ੍ਰਵਾਨ ਨਹੀਂ ਕੀਤਾ। ਫੋਟੋ ਅੱਜ ਵੀ ਵੇਖ ਲਿਓ, ਕੱਲ ਨੂੰ ਅੱਗੇ ਵੇਖਣੀ ਹੈ ਤੇ ਵੇਖਦੇ ਹਾਂ, ਸ਼ਾਂਤਮਈ ਢੰਗ ਨਾਲ ਕੁਰਬਾਨੀਆਂ ਜ਼ਰੂਰ ਹੋਈਆਂ, ਪਰ ਰਾਜ ਦੀ ਜਦੋਂ ਸਿਰਜਣਾ ਹੋਈ ਹੈ ਉਹ ਜਾਂ ਤਲਵਾਰ ਜਾਂ ਖੰਡੇ ਜਾਂ ਟੰਬੇ ਨਾਲ ਲਈ ਹੈ। ਕੱਲ ਵਾਲੀਆਂ ਫੋਟੋਆਂ ਵਿੱਚੋਂ ਜੋ ਦਾਸ ਨੇ ਪ੍ਰਤੀਤ ਕੀਤਾ, ਮੈਨੂੰ ਤਾਂ ਇਹ ਹੋਇਆ, ਹੋ ਸਕਦਾ ਮੈਂ ਗਲਤ ਹੋਵਾਂ ਕਿਉਂਕਿ ਸਾਰੇ ਅੱਜ ਮੈਂ ਅਨਪੜ੍ਹ ਕੱਲਾ ਮੈਂ ਹੀ ਹਾਂ, ਬਾਕੀ ਪੜ੍ਹੇ ਲਿਖੇ ਹੈ। ਜੱਸਾ ਸਿੰਘ ਜੀ ਦੀ ਯਾਦ ਮਨਾ ਰਹੇ ਹਾਂ ਸੂਰਮੇ ਮਹਾਂਬਲੀ ਦੀ, ਉਹਨਾਂ ਦਾ ਇਤਿਹਾਸ ਵੀ ਵੇਖੀਏ, ਭਾਵੇਂ ਸ਼ੰਭਾਂ ਦੇ ਵਿੱਚੋਂ ਕਿਨਾਰਾ ਵੀ ਕਈ ਦਿਨਾਂ ਕਰਨਾ ਪਿਆ, ਤਨ ਦੇ ਕੱਪੜੇ ਪਾੜ ਕੇ ਪੈਰਾਂ ਤੇ ਬੰਨਣੇ ਪਏ, ਭੁੱਖਿਆਂ ਤਿਹਾਇਆ ਰਹਿਣਾ ਪਿਆ, ਪਰ ਜ਼ਾਲਮ ਹਮੇਸ਼ਾ ਡੰਡੇ ਨਾਲ ਸੂਤ ਆਇਆ, ਨਿਮਰਤਾ ਨਾਲ ਨਹੀਂ ਆਇਆ। ਨਿਸ਼ਾਨ ਸਾਹਿਬ ਦੇ ਵਿੱਚੋਂ ਨਿਆਰਾਪਣ ਆਪਾਂ ਥੋੜੇ ਤੋਂ ਲੈਣਾ ਹੈ, ਨਿਆਰਾਪਣ ਕੀ ਹੈ, ਪੰਜਾਂ ਕਕਾਰਾਂ ਦੀ ਰਹਿਤ, ਪਰ ਧੋਖੇ ਵਾਲੀ ਨਹੀਂ, ਕਰੇ ਕਿਰਪਾਨ ਉੱਪਰ ਦੀ, ਕਰੇ ਕਿਰਪਾਨ ਥੱਲੇ ਦੀ, ਕਰੇ ਕਿਰਪਾਨ